गुरु प्रसादी वेख तू हर मंदर तेरे नाल, हर मंदर सब देखो जिए हर नामो लियो समाल। सच्ची भगत सच्चा हर मंदर बड़की साची सोई, हर मंदर ए शरीर है ज्ञान तन प्रगट होई। मन मुख मूल न जाननी मानस रतन प्रगट होई, मन मुख मूल न जाननी मानस हर मंदर ना होई। तुर लेख लिखिया सुख मावना कोई न मेटन हार, हर मंदर ए जगत है गुर बिन को रंदार। दूजा पाव कर पूज दे मन मुख अंध गवार, हर मंदर म नाम निदान है ना बूझे मुगद गवार। गुर की बाणी गुर ते जाती जी सबद रेत रंग समाई, हर मंदर में मन लोहट है मोया पूजे पाई। पारस बेटिए कंचन ब्या कीमत कही न जाई, गुरमत हर पाया माया मोह पर जाल। नानक गुरमुख वंजिए सच्चा सौदा होई, काया अंदर सब कुछ वसे खंड मंडल पाताला। काया अंदर जग जीवन दाता वसे सब ना करे प्रितवाला।
गुरु साहिबा ने जो शब्द बख्शिश किया है वो है हर मंदिर। हर मंदिर शब्द के दो हिस्से हैं, एक है हरि एक है मंदिर। हरि किसनू कहा जाता है इस लोक दे विच, अनंत गुणा दा वो अलख अगम अनामी जिसनू बुद्धि और मन की सीमा दे विच असी जान नहीं सकते प्राप्त नहीं कर सकते। इस लोक दे विच जिथे कहा जाता है कि वह हरि हर जर्रे दे विच हर कण दे विच मौजूद है और इसे तरीके दे नाल उसनू प्राप्त करन लई मनुख जो है कई तरीके दे सरोवर कई तरीके दे पर्वत गुरुद्वारा मंदिर मस्जिद शिवालय गिरजाघर या होर ऐसियां जगह ते जड़ियां कि बिल्कुल ही निर्जीव यानी कि जड़ वस्तुआं हैं उन्हां दे विच पर्वतां दे विच कंदरां दे विच गुफा दे विच उस परमात्मा की तलाश कर रहा है। वो परमात्मा जो परम चेतन अलग गुणा का स्वामी है उसनु विचार करने वाली गल है कि एक जड़ वस्तु दे विच असी किस तरीके दे नाल जान सकते हाँ या प्राप्त कर सकते हाँ। पर यह मनमत है, मनमत के अधीन यह जीवात्मा उसकी पड़ताल पिछले जन्म किए गए जो कर्म हैं उन अनुसार जो वृत्ति इसनु मिली है इस वृत्ति की समर्था जो बुद्धि की इसनु मिली है उसके अनुसार इस जगत दे विच उस परमात्मा की खोज की जा रही है। पर रूहानियत का जो है वह बिल्कुल स्पष्ट है। संतान ने इस भेद को स्पष्ट किया है कि वह परमात्मा जो कि अनंत गुणा का स्वामी है उस मन और बुद्धि की सीमा दे विच असी जान नहीं सकते प्राप्त नहीं कर सकते। फिर वह कित्थे है केड़ी जगह मिलता है उसकी की विधि है किस तरीके दे नाल उसनु प्राप्त किया जा सकता है यह एक विचार करने वाली गल है कि वह आत्मा कित्थे है इस देह दे अंदर, परमात्मा कित्थे है इस देह दे अंदर ते क्या उसका मिलन क्या वह किसी होर जगह से किसी समुद्र दे या नदी दे घाट से या किसी सरोवर विच या किसी मंदिर गुरुद्वारे दे भी जा करके इस आत्मा दा परमात्मा दे नाल मेल होएगा ते विचार करना है। कोई चंद दे विच उस गुरु नानक साहब नू देख रहा है वह परम ज्योत जो कि उस परमात्मा सतपुरुष का अवतार सी उसनू असी एक जड़ वस्तु विच देख रहे हां। ਵਿਚਾਰ ਕਰਕੇ ਦੇਖੋ, ਇਸ ਜਗਤ ਦੇ ਵਿੱਚ ਜਿਤਨੇ ਵੀ ਜੀਵ ਨਜ਼ਰ ਆ ਰਹੇ ਨੇ, ਅਗਰ ਉਹਨਾਂ ਦੇ ਵਿੱਚੋਂ ਇਹ ਚੇਤਨ ਸੱਤਾ ਨਿਕਲ ਜਾਏ, ਯਾਨੀ ਕਿ ਇਹ ਪਰਮਾਤਮਾ ਦਾ ਅੰਸ਼ ਜੋ ਆਤਮਾ ਹੈ ਇਹ ਨਿਕਲ ਜਾਏ, ਉਹ ਹੱਕ ਦੀ ਆਵਾਜ਼ ਜੋ ਜੋਤ ਸਰੂਪ ਹੈ ਉਹ ਨਿਕਲ ਜਾਏ, ਤੇ ਕਿਆ ਇਹ ਮਿੱਟੀ ਦਾ ਢੇਰ ਨਹੀਂ ਹੈ? ਇਹ ਮਿੱਟੀ ਦੇ ਢੇਰ ਨੂੰ ਅਸੀਂ ਕੀ ਕਰਦੇ ਹਾਂ? ਜਾਂ ਜਲਾ ਦਿੰਦੇ ਹਾਂ, ਜਾਂ ਪਾਣੀ ਚ ਰੋੜ ਦਿੰਦੇ ਹਾਂ, ਜਾਂ ਜ਼ਮੀਨ ਦੇ ਵਿੱਚ ਦਫਨਾ ਦਿੰਦੇ ਹਾਂ, ਯਾਨੀ ਕਿ ਕਿਸੇ ਵੀ ਕੰਮ ਦੀ ਨਹੀਂ, ਤੇ ਉਸ ਦੇ ਅੰਦਰ ਉਹ ਪਰਮ ਚੇਤਨ ਜੋ ਕਿ ਸ਼ਬਦ ਦੇ ਵਿੱਚੋਂ ਆਏ, ਸ਼ਬਦ ਦੇ ਵਿੱਚ ਸਮਾ ਗਏ, ਉਸ ਨੂੰ ਦੇਖਣਾ ਕਿਆ ਇਹ ਗੁਰਮਤ ਹੈ? ਅਸੀਂ ਦਾਅਵਾ ਕਰਦੇ ਹਾਂ ਗੁਰੂ ਦੀ ਮੱਤ ਤੇ ਚੱਲਣ ਦਾ, ਗੁਰੂ ਦੇ ਹੁਕਮ ਅਨੁਸਾਰ ਆਪਣੀ ਅਰਥੀ ਮਿਟਾਉਣ ਦਾ, ਪਰ ਦੂਸਰੀ ਤਰਫ਼ ਅਸੀਂ ਕੀ ਦੇਖਦੇ ਹਾਂ ਕਿ ਮਨ ਨੇ ਐਸਾ ਜਾਲ ਫੈਲਾ ਰੱਖਿਆ ਹੈ, ਐਸਾ ਸੂਖਮ ਜਾਲ, ਕਿ ਜਿੱਥੇ ਇੱਕ ਪਾਸੇ ਇਸ ਸਵਾਸਾਂ ਦੀ ਪੂੰਜੀ ਨੂੰ ਹਰ ਪਲ ਹਰ ਘੜੀ ਉਹ ਆਪਣੇ ਆਪ ਹੀ ਸਮੇਟ ਰਿਹਾ ਹੈ, ਦੂਸਰੇ ਪਾਸੇ ਹਰ ਪਲ ਐਸੇ ਸੂਖਮ ਯਾਨੀ ਕਿ ਕਰਮ ਬਣਵਾ ਰਿਹਾ ਹੈ, ਜਿਨ੍ਹਾਂ ਦਾ ਭੁਗਤਾਨ ਕਰਨ ਵਾਸਤੇ ਸਾਨੂੰ ਅਣਗਿਣਤ ਨਿਚਲੀਆਂ ਜੋਨੀਆਂ ਦੇ ਵਿੱਚ ਵਾਰ ਵਾਰ ਜੰਮਣਾ ਔਰ ਵਾਰ ਵਾਰ ਮਰਨਾ ਪੈਂਦਾ ਹੈ। ਯਾਨੀ ਕਿ ਉਹ ਪਰਮਾਤਮਾ ਕਿੱਥੇ ਹੈ? ਇਹ ਸਿਰਫ ਸੰਤਾਂ ਨੇ ਹੀ ਇਸ ਭੇਦ ਨੂੰ ਪ੍ਰਗਟ ਕੀਤਾ ਹੈ। ਪੁਰਾਣੇ ਯੁਗਾਂ ਦੇ ਵਿੱਚ ਸਮੇਂ ਦੇ ਵਿੱਚ ਜੋ ਵੀ ਜਿਤਨੇ ਵੀ ਅਵਤਾਰ ਹੋਏ ਨੇ, ਉਹਨਾਂ ਦੀ ਨਿੰਦਿਆ ਦੀ ਗੱਲ ਨਹੀਂ ਕਰਨੀ। ਕਿਉਂ? ਕਿਉਂਕਿ ਉਹ ਇੱਕ ਈਸ਼ਵਰੀ ਤਾਕਤ ਸੀ, ਪਰ ਉਹ ਇੱਕ ਅਧੂਰੀ ਤਾਕਤ ਹੈ। ਯਾਨੀ ਕਿ ਅਸਲ ਕੌਣ ਹੈ? ਉਹ ਸਤਪੁਰਸ਼ ਹੈ। ਨਕਲ ਕੌਣ ਹੈ? ਕਾਲ ਪੁਰਸ਼। ਔਰ ਕਾਲ ਪੁਰਸ਼ ਨੇ ਆਪਣੇ ਜੋ ਅਵਤਾਰ ਭੇਜੇ, ਯਾਨੀ ਕਿ ਨਕਲ ਦੀ ਨਕਲ ਜੋ ਹੈ ਉਹ ਕਦੀ ਅਸਲ ਨੂੰ ਪ੍ਰਾਪਤ ਨਹੀਂ ਕਰ ਸਕਦੀ। ਯਾਨੀ ਕਿ ਅਗਰ 6 ਪੌੜੀਆਂ ਦੀ ਡੰਡੀ ਹੈ ਤੇ ਉਸ 6 ਪੌੜੀਆਂ ਉੱਪਰ ਚੜ ਕੇ ਅਸੀਂ 15 ਪੌੜੀਆਂ ਨੂੰ ਪ੍ਰਾਪਤ ਨਹੀਂ ਕਰ ਸਕਦੇ। ਯਾਨੀ ਕਿ ਜੋ 5ਵਾਂ ਮੰਡਲ ਹੈ ਪਰਮ ਚੇਤਨ ਦਾ, ਪੂਰੀ ਤਾਕਤ ਦਾ, ਉਸ ਪਰਮਾਤਮਾ ਦਾ, ਉੱਥੇ ਤੱਕ ਪਹੁੰਚਣ ਵਾਸਤੇ ਸਾਨੂੰ ਪੂਰੀ ਪੌੜੀ ਦੀ ਯਾਨੀ ਪੂਰੀ ਤਾਕਤ ਦੀ, ਪੂਰੀ ਸਮਰੱਥਾ ਦੀ ਲੋੜ ਹੈ। ਔਰ ਇਹ ਸਮਰੱਥਾ ਇਹਨਾਂ ਅਵਤਾਰਾਂ ਦੇ ਵਿੱਚ ਨਹੀਂ ਸੀ। ਕਿਉਂ? ਕਿਉਂਕਿ ਇਹ ਅਧੂਰੀ ਨਕਲ ਦੀ ਵੀ ਇੱਕ ਨਕਲ ਹੈ। ਔਰ ਇਹ ਆਏ ਕਿਸ ਵਾਸਤੇ ਸਨ? ਇਹਨਾਂ ਨੇ ਸਿਰਫ ਇਸ ਜਗਤ ਦੇ ਵਿੱਚ ਆਪਣੀ ਮਰਿਆਦਾ ਕਾਇਮ ਕਰਨੀ ਸੀ, ਆਪਣੀ ਆਵਾਗਮਨ ਨੂੰ ਪੱਕਾ ਕਰਨਾ ਸੀ ਕਿ ਜਾਨ ਕੀ ਜੀਵਾਤਮਾ ਜੋ ਹੈ ਇਹ ਕਰਮ ਕਰਕੇ ਵਾਰ ਵਾਰ ਜੰਮੇ ਔਰ ਵਾਰ ਵਾਰ ਮਰੇ, ਤਾਂ ਕਿ ਉਹਨਾਂ ਦੇ ਪਿਤਾ ਯਾਨੀ ਕਿ ਕਾਲ ਪੁਰਸ਼ ਦੀ ਜੋ ਰਚੀ ਹੋਈ ਸ੍ਰਿਸ਼ਟੀ ਹੈ ਇਹ ਰੋਸ਼ਨ ਰਵੇ। ਸੋ ਹਰਿਮੰਦਰ ਦਾ ਜੋ ਮਜਮੂਨ ਹੈ, ਹਰੀ ਦਾ ਮੰਦਰ, ਯਾਨੀ ਕਿ ਹਰੀ ਜਿੱਥੇ ਰਹਿੰਦਾ ਹੈ, ਜਿਸ ਜਗ੍ਹਾ ਤੇ, ਜਿਸ ਕਮਰੇ ਦੇ ਵਿੱਚ, ਜਿਸ ਘਰ ਦੇ ਵਿੱਚ, ਉਸ ਨੂੰ ਅਸੀਂ ਮੰਦਰ ਕਹਿੰਦੇ ਹਾਂ। ਹੁਣ ਜਗਤ ਦੇ ਵਿੱਚ ਇੱਕ ਬਹੁਤ ਵੱਡਾ ਭਰਮ ਚੱਲ ਰਿਹਾ ਹੈ। ਗੁਰੂ ਅਮਰਦਾਸ ਜੀ ਨੇ ਇਸ ਭੇਦ ਨੂੰ ਪ੍ਰਗਟ ਕੀਤਾ ਸੀ। ਹਰਿਮੰਦਰ ਸਾਹਿਬ ਜੋ ਅੰਮ੍ਰਿਤਸਰ ਦੇ ਵਿੱਚ ਜੋ ਰਚਨਾ ਰਚੀ ਗਈ ਹੈ, ਹਰਿਮੰਦਰ ਸਾਹਿਬ ਜੋ ਗੁਰਦੁਆਰਾ ਕਹਿੰਦੇ ਹਨ, ਉਸ ਦਾ ਕੀ ਭੇਦ ਹੈ? ਪਿਛਲੇ 7 ਯੁੱਗ ਦੇ ਵਿੱਚ ਜੋ ਰਾਮ ਭਗਵਾਨ ਸ੍ਰੀ ਰਾਮ ਚੰਦਰ ਜੀ ਹੋਏ ਨੇ, ਇਹਨਾਂ ਦੇ ਪੁਰਖਿਆਂ ਦੇ ਜਿਹੜੇ ਪਹਿਲੇ ਰਾਜਾ ਸਨ, ਇੱਕ ਵਾਕ, ਉਹਨਾਂ ਨੇ ਇੱਕ ਬਹੁਤ ਹੀ ਵੱਡਾ ਯੱਗ ਕੀਤਾ ਸੀ। ਉਸ ਯੱਗ ਦੇ ਵਿੱਚ ਜਿਤਨੇ ਦੇਵੀ ਦੇਵਤਾ ਸਨ ਉਹ ਸਾਰੇ ਪ੍ਰਗਟ ਹੋਏ, ਭਗਵਾਨ ਵਿਸ਼ਨੂੰ ਵੀ ਪ੍ਰਗਟ ਹੋਏ। ਇਹ ਸਾਰੀਆਂ ਤਾਕਤਾਂ ਨੇ ਇੱਕ ਭੋਗੀ ਉੱਤਮ ਜੂਨਾ ਨੇ, ਔਰ ਇਹਨਾਂ ਨੂੰ ਡਿਊਟੀ ਮਿਲੀ ਹੈ ਇਸ ਸ੍ਰਿਸ਼ਟੀ ਨੂੰ ਚਲਾਉਣ ਦੀ। ਯਾਨੀ ਕਿ ਜਿਤਨੇ ਵੀ ਤਰੀਕੇ ਦੇ ਅੱਛੇ ਕਰਮ ਹੁੰਦੇ ਨੇ ਇਹ ਉੱਥੇ ਜਾ ਕਰਕੇ ਉਹਨਾਂ ਨੂੰ ਵਰ ਦਿੰਦੇ ਨੇ, ਔਰ ਵਰ ਦੇ ਕਰਕੇ ਫਿਰ ਜਨਮਾਂ ਦੇ ਵਿੱਚ ਲੈ ਆਉਂਦੇ ਨੇ। ਯਾਨੀ ਕਿ ਅੱਛੇ ਵਰ ਦੇ ਤੇ ਸਵਰਗਾਂ ਦੇ ਵਿੱਚ, ਵੈਕੁੰਠਾਂ ਦੇ ਵਿੱਚ ਵਾਸਾ ਹੋ ਗਿਆ, ਉਸ ਤੋਂ ਬਾਅਦ ਜਿਸ ਲਈ ਉਹ ਭੋਗ ਖਤਮ ਹੋਏ ਫਿਰ ਨਰਕਾਂ ਦੇ ਵਿੱਚ ਜਾਣਾ ਪਿਆ, ਫਿਰ ਨਿਚਲੀ ਜੂਨਾ ਜਾਣਾ ਪਿਆ। ਇਹ ਲੀਲਾ ਨੂੰ ਕੋਈ ਸਮਝ ਨਹੀਂ ਸਕਿਆ। ਅਸੀਂ ਉਹਨਾਂ ਦੀ ਲੀਲਾ ਵਿੱਚ ਰਮੇ ਰਹੇ, ਉਹਨਾਂ ਨੂੰ ਭਗਵਾਨ ਕਹਿ ਕਰਕੇ ਪੂਜਦੇ ਰਹੇ। ਯਾਨੀ ਕਿ ਅਧੂਰੀ ਤਾਕਤ ਨੂੰ ਪੂਜਣ ਦੇ ਨਾਲ ਉਸਦਾ ਨਤੀਜਾ ਕੀ ਨਿਕਲਿਆ ਕਿ ਅੱਜ 3 ਯੁੱਗ ਹੋ ਗਏ ਨੇ ਅਸੀਂ ਭਗਵਾਨ ਸ੍ਰੀ ਰਾਮ ਚੰਦਰ ਜੀ ਨੂੰ ਪੂਜ ਰਹੇ ਹਾਂ, ਔਰ ਅੱਜ ਤੱਕ ਅਸੀਂ ਉਸ ਮਕਾਮ ਨੂੰ, ਉਸ ਹੱਕ ਨੂੰ ਪ੍ਰਾਪਤ ਨਹੀਂ ਕਰ ਸਕੇ। ਉਸਦੀ ਵਜ੍ਹਾ ਕੀ ਸੀ? ਕਿ ਅਸੀਂ ਅਧੂਰੀ ਈਸ਼ਵਰੀ ਤਾਕਤ ਨੂੰ ਪੂਜਾ ਕੀਤੀ, ਔਰ ਜਿੱਥੇ ਤੱਕ ਦੀ ਉਹਦੀ ਸਮਰੱਥਾ ਸੀ ਉੱਥੇ ਤੱਕ ਦੀ ਉਸਨੇ ਮੋਕਸ਼ ਵੀ ਦਿੱਤਾ ਔਰ ਸੁੱਖ ਵੀ ਦਿੱਤਾ। ਯਾਨੀ ਕਿ ਉਹ ਸੁੱਖ ਵੀ ਅਧੂਰਾ ਸੀ ਕਿਉਂਕਿ ਤਾਕਤ ਅਧੂਰੀ ਹੈ, ਤੇ ਸੁੱਖ ਕਿਸ ਤਰ੍ਹਾਂ ਪੂਰਾ ਹੋ ਸਕਦਾ ਹੈ? ਯਾਨੀ ਕਿ ਜਿੱਥੇ ਤੱਕ ਦੀ ਇਹ ਹੈ ਗੱਲ ਹੈ, ਇਹ ਮਾਇਆ ਔਰ ਮਨ ਦੀ ਗੱਲ ਹੈ। ਜਿੱਥੇ ਤੱਕ ਮਾਇਆ ਦਾ ਪ੍ਰਸਾਰ ਹੈ ਉਹ ਅਧੂਰਾ ਹੈ, ਯਾਨੀ ਕਿ ਕਾਲ ਦੀ ਅਰਧਾਗਨੀ ਹੈ, ਔਰ ਉਸਦਾ ਪੁੱਤਰ ਹੈ ਹੰਕਾਰ, ਔਰ ਹੰਕਾਰ ਨੂੰ ਲੈ ਕਰਕੇ ਇਹ ਜੀਵਾਤਮਾ ਐਸੇ ਕਰਮ ਕਰ ਰਹੀ ਹੈ ਕਿ ਵਾਰ ਵਾਰ ਜੰਮਦੀ ਹੈ ਔਰ ਵਾਰ ਵਾਰ ਮਰਦੀ ਹੈ। ਯਾਨੀ ਕਿ ਉਸ ਯੁੱਗ ਤੋਂ ਪ੍ਰਸੰਨ ਹੋ ਕਰਕੇ ਭਗਵਾਨ ਵਿਸ਼ਨੂੰ ਨੇ ਇਸ਼ਵਾਕ ਨੂੰ ਕਿਹਾ ਕਿ ਹੇ ਰਾਜਨ, ਅਸੀਂ ਤੇਰੇ ਇਸ ਕਰਮ ਤੋਂ ਬਹੁਤ ਪ੍ਰਸੰਨ ਹਾਂ, ਤੇ ਉਹ ਕੋਈ ਵਰ ਮੰਗਣਾ ਚਾਹੁੰਦਾ ਹੈ ਤੇ ਮੰਗ ਲੈ। ਉਸ ਲਈ ਇਸ਼ਵਾਕ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਇਸ ਜਗ੍ਹਾ ਤੇ ਇੱਕ ਤੀਰਥ ਪ੍ਰਗਟ ਹੋਵੇ, ਐਸਾ ਤੀਰਥ ਪ੍ਰਗਟ ਹੋਵੇ ਜਿੱਥੇ ਕਿ ਜਿਹੜੀਆਂ ਜੀਵਾਤਮਾ ਕਰਮਾਂ ਦੀ ਮੈਲ ਨਾਲ ਲਿਪਟੀਆਂ ਹੋਈਆਂ ਨੇ, ਯਾਨੀ ਕਿ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਵੇ। ਉਸ ਵੇਲੇ ਭਗਵਾਨ ਵਿਸ਼ਨੂੰ ਨੇ ਇਹ ਵਰ ਦਿੱਤਾ ਉਸਨੂੰ ਕਿ ਇੱਕ ਐਸਾ ਸਮੇਂ ਆਏਗਾ ਜਿੱਥੇ ਇੱਕ ਤੀਰਥ ਪ੍ਰਗਟ ਹੋਏਗਾ, ਜਿੱਥੇ ਇਸ ਤੀਰਥ ਦੇ ਉੱਪਰ ਭਰਮਣ ਕਰਨ ਦੇ ਬਾਅਦ, ਉਪਦੇਸ਼ ਨੂੰ ਮੰਨਣ ਦੇ ਬਾਅਦ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਵੇਗੀ। ਉਸ ਦੇ ਨਾਲ ਹੀ ਉਸਨੇ ਇਹ ਮੰਗ ਵੀ ਕੀਤੀ ਕਿ ਜਿਸ ਤਰ੍ਹਾਂ ਇਸ ਤਰੀਕੇ ਦੇ ਨਾਲ ਤੁਸੀਂ ਚਾਰੋ ਪਾਸੇ ਬੈਠੇ ਹੋਏ ਹੋ, ਇਸੇ ਤਰੀਕੇ ਦੇ ਨਾਲ ਤੁਹਾਡੀ ਇਹ ਜੋਤ ਉਸ ਤੀਰਥ ਦੇ ਚਾਰੋ ਤਰਫ ਰਹਿਣੀ ਚਾਹੀਦੀ ਹੈ। तो उन्होंने तथास्तु कह करके ये वर जो है उस राजा नूं देता और ये जड़ियां गल्लां सन सतयुग दियां तीन युगां दे बाद गुरु अमरदास जी ने इस भेद नूं प्रगट किया। संत इस वक्त कलयुग का जो पहरा है ये भी संतां दा पहरा है, अधूरे अर्थ नहीं लैने। किसी युग दे विच भी ये नहीं कह सकते कि संत नहीं सन, संत आदि तो ने, जब दी ये सृष्टि है संत मौजूद हैं। अगर संत ना होवन तो ये सृष्टि जो है जल मरे, ये हकीकत है। तो फिर इसका की भाव है, पहरे का की मतलब है? पहरे का मतलब यह है कि संतां दा उद्धार इस यानी कि संतां दे हुक्म अनुसार इस कलयुग दे विच जीवात्मा का उद्धार हो सकता है। वो जिहड़े वर दिते गए सन भावे अधूरी ईश्वरी ताकत सी पर है तो ईश्वरी सी ना, तो वह वचन किस तरीके नाल पूरे किए जा सकते सन। जब पहरा सतगुरां दा है तो सतगुरां ने ही उन्होंने वचना नूं पूरा करना सी, पर इन्हां दे विच जो भेद हैं ये बड़े गहरे और समझण वाले ने। असी मनमुख हो करके या अधूरे लीडर बने हुए ने या भाइयों के लड़ असी लगे हुए हाँ, लंबे चोले वाले के लड़ लगे हाँ, वह खुद भी आंदे ने तो सानू रस्ता किस तरीके नाल दस सकते हैं। यानी कि यह जो ब्रह्म की बाणी है इस नूं जानन वास्ते ब्रह्म तक की पहुंच की लोड़ है। जब तक तो उत्थों का कोई आ करके दसे या इत्थों की पहुंच रखने वाला कोई इस बाणी नूं प्रगट कर सकता है। यानी कि कल दे विच गुरु नानक साहब का पैरा है और गुरु नानक साहब ने अपनी बाणी दे विच स्पष्ट किया है कलयुग में कीर्तन प्रधाना गुरमुख जपिए आए ध्याना। यानी कि इस कल दे विच अगर जीवात्मा का उद्धार हो सकता है तो वह सिर्फ कीर्तन दे नाल। वो कीर्तन केड़ा है? निर्वाण कीर्तन गावै करते का निर्वाण कीर्तन गावै करते का। यानी कि वह करते का निर्वाण कीर्तन केड़ा है? जड़ा हर पल हर घड़ी जड़ा कि बंद नहीं होता वह निर्वाण कीर्तन है। वह निर्वाण कीर्तन कितने मिलता है? किसी ने विचार करन दी ये नहीं सोची कि असी बाहर दे ढोल ढमक्कड़ विच फस गए, ये वाजियां दे विच छाणियां दे विच फस गए, क्या यह कीर्तन की गल की है? क्या यह कीर्तन नूं सुन के साडा उद्धार हो सकता है? सदियां ही हो गईयां, यह कीर्तन कदों तो असी नहीं गा रहे, कदों तो यह साज नहीं सन। कितने तरीके दीयां रागणियां राग जिहड़े चल रहे ने और देवी देवतियां ने कई तरीके दे राग प्रगट कीते ने। इस मन दे नाल मिल करके असी कई नई नई तनाह असी प्रगट करते हां ते क्या इस आत्मा नूं शांति मिली? क्या वह अमृत की धार मिली? क्या वह जोत प्रगट हुई? क्या वह कीर्तन सुनाई दिता? तो फिर असी इस कीर्तन दे विच किस तरीके दे नाल फस गए? ये मन ने सानू फसा दिता। इस करके निर्वाण कीर्तन जो गुरु नानक साहब ने बाणी हुक्म किया है वह दो अखां दे पिछे दिन रात हर घड़ी हर पल उस सचखंड तो वह हक की आवाज के रूप एक जोत के रूप दे विच हर पल इस जीवात्मा नूं ले जाण वास्ते हक का हुक्का दे रहा है। इस कीर्तन नूं सुनन लई असी कदी भी कोई उपराला कोई उद्यम नहीं किया, कोई कोशिश नहीं की। मन के विकारां नूं इन्हां नूं शांत करन वास्ते इहदी लिस्ट नूं पूरा करन वास्ते सदियां तो ही असी लगे हुए हां, सतगुरु कोल भी जांदे हां ते लिस्ट लै करके जांदे हां। ये लिस्ट ना कदे पहले पूरी हुई है, ना हुण हो रही है, ना अगे कदे होएगी। क्यों? मन प्यासा है, मन की प्यास नहीं बुझदी। वह विषय विकारां दे विच अपनी प्यास बुझाण की कोशिश करता है। विषय विकारां दे विच कदी मुक्ति हो सकती है? कदी प्यास बुझाई जा सकती है? असी तो एक अग की अग जड़ी पक रही है उस दे विच होर बालन पाई जा रहे हैं। यह विचार करन वाली गल है, छोटी जी गल है कि अग नूं अगर असी बुझाना चाहते हाँ तो या उहदे उपर शीतल पानी पाया जाए या उहदे विच बालन पाना बंद किया जाए। ना असी बालन पाना बंद करते हाँ तो ना वह शीतल वह अमृत की धार इस दे उपर सुटते हाँ ताकि यह अग जड़ी है हमेशा लिए शांत हो जाए। इसी करके सतगुरु आते ने अवतार लै करके इस गंदगी दे विच आते ने, इस अधूरेपन दे विच आते ने, इतने कष्ट चुकते ने किस वास्ते? इस जीवात्मा नूं चेताण वास्ते। जिहड़ियां जीवात्मा चेत जांदियां ने उह समृद्धि धारा नूं प्राप्त कर लैंदियां ने। उहनां दी इह अग जिहड़ी कि मन दे विशे विकारां दे विच लिप्त होकर के दिन रात पख रही है और इह जीवात्मा भी हर पल हर घड़ी भुखी और प्यासी इस अग दे विच भड़क रही है। यानी कि उसनूं ऐसी आदत पै गई है कि वह जैसे जैसे स्वाद लाती है वैसे वैसे कर्म बनी जाते हैं और जैसे जैसे कर्म बनते हैं वैसे ही वैसे उसे बार बार जन्म और मरण के गेड़ के आना पैदा है। सो जो वह अमृतसर की गल है उस गुरु साहबान ने इस चीज को प्रगट किया गुरु अमरदास जी ने। जिसले उन्होंने आखिरी समा आया है उसले गुरु रामदास जी बुला करके उन्होंने ये वचन किए ने कि गुरु रामदास जी कि तू ते और मेरे च हूँ कोई फर्क नहीं रह गया, हूँ तुहाडा जो समा है उस घड़ी जो सी गुरु रामदास जी की जिंदगी की जो आखिरी घड़ी सी यानी कि उन्होंने उम्र खत्म हो चुकी सी उसले गुरु अमरदास जी ने वचन किए ने कि गुरु साहब नूं कि तुहाडे और मेरे च हूँ कोई भिन्न भेद नहीं रह गया, तुहाडी इस सेवा ने इस निष्कामता की भक्ति ਜੀ ਨੇ ਮੈਨੂੰ ਬੰਧ ਲਿਆ ਹੈ ਔਰ ਜੋ ਦੁਰਦਰਗਾਹ ਦਾ ਹੁਕਮ ਹੈ ਇਸ ਗੁਰੂ ਦੀ ਮਰਿਆਦਾ ਨੂੰ ਹੁਣ ਤੁਸੀਂ ਮੇਰੀ ਜਗ੍ਹਾ ਬੈਠ ਕਰਕੇ ਇਸ ਗੁਰੂ ਨਾਨਕ ਦੀ ਜੋਤ ਨੂੰ ਯਾਨੀ ਕਿ ਗੁਰੂ ਘਰ ਦੀ ਮਰਿਆਦਾ ਨੂੰ ਚਲਾਉਣਾ ਹੈ ਔਰ ਤੁਹਾਡੀ ਜੋ ਉਮਰ ਹੈ ਅੱਜ ਖਤਮ ਹੈ ਔਰ ਮੈਂ ਆਪਣੀ ਜ਼ਿੰਦਗੀ ਦੇ ਜੋ ਬਾਕੀ ਦੇ ਲੰਮੇ ਬੱਚੇ ਨੇ 6 ਸਾਲ 11 ਮਹੀਨੇ ਔਰ 18 ਦਿਨ ਅੱਜ ਤੋਂ ਇਹ ਮੈਂ ਤੁਹਾਨੂੰ ਅਰਪਣ ਕਰਦਾ ਵਾਂ ਔਰ ਇਸ ਸਮੇਂ ਦੇ ਵਿੱਚ ਤੁਸੀਂ ਇਸ ਗੁਰੂ ਮਰਿਆਦਾ ਨੂੰ ਚਲਾਉਣਾ ਹੈ ਔਰ ਜੋ ਭੇਦ ਹੈ ਉਸ ਤੀਰਥ ਦਾ ਉਹ ਤੀਰਥ ਨੂੰ ਤੁਸੀਂ ਪ੍ਰਗਟ ਕਰਨਾ ਹੈ ਔਰ ਉਸ ਤੀਰਥ ਦੀਆਂ ਕੁਛ ਨਿਸ਼ਾਨੀਆਂ ਵੀ ਉਹਨਾਂ ਨੇ ਗੁਰੂ ਸਾਹਿਬ ਨੂੰ ਦਿੱਤੀਆਂ ਨੇ ਔਰ ਸਹੀ ਮਾਇਨੇ ਦੇ ਵਿੱਚ ਉਸ ਤੀਰਥ ਦੀ ਨੀਂਹ ਜੋ ਹੈ ਗੁਰੂ ਅਮਰਦਾਸ ਜੀ ਨੇ ਇਹ ਭੇਦ ਪ੍ਰਗਟ ਕਰਕੇ ਗੁਰੂ ਰਾਮਦਾਸ ਜੀ ਨੂੰ ਦੱਸ ਦਿੱਤਾ ਸੀਗਾ ਪਰ ਗੁਰੂ ਰਾਮਦਾਸ ਜੀ ਦੇ ਹੱਥੋਂ ਹੀ ਉਹ ਜੋ ਪ੍ਰਗਟ ਹੋਇਆ ਹੈ ਇਹ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਇਸ ਦੀ ਕੀ ਮਤਲਬ ਕੀ ਪਾਲਣਾ ਹੈ ਕਿਸ ਤਰੀਕੇ ਦੇ ਨਾਲ ਇਸ ਦਾ ਆਂਤਰਿਕ ਭੇਦ ਹੈ ਜਿਸ ਲਈ ਗੁਰੂ ਰਾਮਦਾਸ ਜੀ ਅੰਤਰ ਦੇ ਵਿੱਚ ਗਏ ਨੇ ਬਾਹਰ ਬ੍ਰਹਮ ਦੇ ਵਿੱਚ ਉੱਥੇ ਜਾ ਕਰਕੇ ਉਹਨਾਂ ਨੇ ਉਹ ਨਿਰਵਾਣ ਯਾਨੀ ਕਿ ਉਹ ਇੱਕ ਐਸੀ ਸਰੋਵਰ ਜਿਸ ਨੂੰ ਅਸੀਂ ਤ੍ਰਿਵੇਣੀ ਜਾਂ ਅੰਮ੍ਰਿਤਸਰ ਕਹਿੰਦੇ ਹਾਂ ਗੁਰੂ ਅਮਰਦਾਸ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ ਕਾਇਆ ਅੰਦਰ ਅੰਮ੍ਰਿਤਸਰ ਸਾਜਾ ਮਨ ਪੀਵੇ ਸੁਹਾਗਾ ਰੇ ਯਾਨੀ ਕਿ ਉਹ ਸੱਚਾ ਅੰਮ੍ਰਿਤ ਜਿਹੜਾ ਹੈ ਉਹ ਅੰਤਰ ਦੇ ਵਿੱਚ ਬਾਹਰ ਬ੍ਰਹਮ ਦੇ ਵਿੱਚ ਮੌਜੂਦ ਹੈ ਉਸ ਦਾ ਇਸ਼ਨਾਨ ਕਰਨ ਦੇ ਬਾਅਦ ਇਸ ਜੀਵਾਤਮਾ ਦੀ ਸਾਰੀ ਮੈਲ ਜਿਹੜੀ ਕਰਮਾਂ ਦੀ ਹੈ ਉਹ ਸਾਰੇ ਪਰਦੇ ਯਾਨੀ ਕਿ ਸੂਖਮ ਔਰ ਕਾਰਨ ਪਰਦਾ ਵੀ ਜੋ ਇਸ ਜੀਵਾਤਮਾ ਨੇ ਓਹੜ ਕੀਤਾ ਹੋਇਆ ਹੈ ਇਹ ਵੀ ਉਤਰ ਜਾਂਦਾ ਹੈ 5 ਪ੍ਰਕਿਰਤੀਆਂ ਵੀ ਉਤਰ ਜਾਂਦੀਆਂ ਨੇ 3 ਗੁਣਾਂ ਤੋਂ ਵੀ ਨਿਕਲ ਜਾਂਦਾ ਯਾਨੀ ਕਿ ਇਹ ਆਤਮਾ ਉੱਚਲ ਯਾਨੀ ਕਿ ਨਿਰਮਲ ਔਰ ਸਵੱਛ ਹੋ ਕਰਕੇ ਯਾਨੀ ਕਿ ਬਾਹਰਾ ਸੂਰਜ ਪ੍ਰਗਟ ਹੋ ਜਾਂਦੇ ਨੇ ਇਸ ਲਾਇਕ ਬਣ ਜਾਂਦੀ ਹੈ ਕਿ ਉਸ ਪਰਮਾਤਮਾ ਨੂੰ ਯਾਨੀ ਕਿ ਜਾਣ ਸਕੇ ਉਸ ਦੇ ਵਿੱਚ ਲੀਨ ਹੋ ਸਕੇ ਯਾਨੀ ਕਿ ਉਹ ਸੱਚਾ ਅੰਮ੍ਰਿਤਸਰ ਅੰਦਰ ਹੈ ਫਿਰ ਇਸ ਅੰਮ੍ਰਿਤਸਰ ਨੂੰ ਪ੍ਰਗਟ ਕਰਨ ਦਾ ਔਰ ਉਸ ਦੇ ਵਿੱਚ ਹਰਿਮੰਦਰ ਦਾ ਨਾਂ ਰੱਖਣ ਦੀ ਕੀ ਜ਼ਰੂਰਤ ਪੈ ਗਈ ਸੀ ਯਾਨੀ ਕਿ ਇੱਕ ਪਾਸੇ ਤੇ ਉਹਨਾਂ ਨੇ ਉਹ ਵਚਨ ਪੂਰੇ ਕਰਨੇ ਸਨ ਦੂਸਰੇ ਪਾਸੇ ਕੱਲ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪਿਆਰਾ ਯਾਨੀ ਕਿ ਪੂਰਨ ਸਤਿਗੁਰਾਂ ਦਾ ਪਿਆਰਾ ਹੋਣ ਕਰਕੇ ਉਹਨਾਂ ਦੇ ਹੱਥੋਂ ਹੀ ਇਸ ਤੀਰਥ ਨੇ ਪ੍ਰਗਟ ਹੋਣਾ ਸੀ ਫਿਰ ਕਿਸ ਤਰੀਕੇ ਦੇ ਨਾਲ ਇਸ ਬਾਣੀ ਨੂੰ ਵੀ ਪੂਰਾ ਕਰਨਾ ਸੀ ਇਹ ਵੀ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਧਿਆਨ ਨਾਲ ਅਗਰ ਗੁਰੂ ਸਾਹਿਬਾਂ ਦੀ ਹਿਸਟਰੀ ਨੂੰ ਇਤਿਹਾਸ ਨੂੰ ਦੇਖੀਏ ਤੇ ਉਸ ਦੇ ਵਿੱਚ ਕੀ ਦੇਖਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਜਿਸ ਲਈ ਪੂਰਨ ਸਤਿਗੁਰੂ ਆਪਣੇ ਸ਼ਿਸ਼ਿਆਂ ਨੂੰ ਤਾਰਦੇ ਸਨ ਤੇ ਉਹ ਕੀ ਉਪਦੇਸ਼ ਦਿੰਦੇ ਸਨ ਜਾਂ ਕਿਹੜੀ ਵਿਧੀ ਅਪਣਾਈ ਸੀ ਉਸ ਵਕਤ ਉਹ ਚਰਨ ਅੰਮ੍ਰਿਤ ਦਿੰਦੇ ਸਨ ਔਰ ਉਹ ਚਰਨ ਅੰਮ੍ਰਿਤ ਕੀ ਸੀਗਾ ਜਿਸ ਲਈ ਉਹ ਅੰਤਰ ਧਿਆਨ ਹੋ ਕਰਕੇ ਉਸ ਪਰਮਾਤਮਾ ਨਾਲ ਜੁੜਦੇ ਸਨ ਔਰ ਜਿਸ ਲਈ ਉਸ ਸਮਾਧੀ 'ਚ ਉੱਠਦੇ ਸਨ ਤੇ ਉਸ ਲਈ ਆਪਣੇ ਚਰਨਾਂ ਨੂੰ ਧੋ ਕਰਕੇ ਯਾਨੀ ਕਿ ਉਹਨਾਂ ਦੀ ਛੋਹ ਪ੍ਰਾਪਤ ਹੁੰਦੀ ਸੀ ਸੱਚਖੰਡ ਦੀ ਛੋਹ ਹੁੰਦੀ ਸੀ ਔਰ ਉਸ ਪਾਣੀ ਨੂੰ ਉਸ ਕੁੰਡ ਦੇ ਵਿੱਚ ਪਾ ਦਿੱਤਾ ਜਾਂਦਾ ਸੀ ਤੇ ਉਹ ਪਾਣੀ ਵੀ ਜੋ ਹੈ ਅੰਮ੍ਰਿਤ ਦਾ ਰੂਪ ਲੈ ਲੈਂਦਾ ਸੀ ਔਰ ਉਸੀ ਅੰਮ੍ਰਿਤ ਨੂੰ ਸ਼ਿਸ਼ਿਆਂ ਨੂੰ ਪਾਨ ਕਰਾਇਆ ਜਾਂਦਾ ਸੀ ਯਾਨੀ ਸ਼ਿਸ਼ ਬਣਾਏ ਜਾਂਦੇ ਸਨ ਔਰ ਉਸ ਦੇ ਨਾਲ ਉਹਨਾਂ ਨੂੰ ਗੁਰੂ ਉਪਦੇਸ਼ ਦਿੱਤਾ ਜਾਂਦਾ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੱਚਾ ਹੋਣਾ ਹੈ ਹੱਕ ਕਰਨਾ ਹੈ ਔਰ ਅੱਛੀ ਕਿਰਤ ਕਰਕੇ ਸਾਧ ਸੰਗਤ ਦੀ ਸੇਵਾ ਕਰਨੀ ਹੈ ਕੋਈ ਵੀ ਗਲਤ ਕਰਮ ਨਹੀਂ ਕਰਨਾ ਔਰ ਜਿਹੜੇ ਸ਼ਿਸ਼ ਉਸ ਅੰਮ੍ਰਿਤ ਦੀ ਦਾਤ ਨੂੰ ਲੈ ਕਰਕੇ ਔਰ ਉਹ ਗੁਰੂ ਦੇ ਉਪਦੇਸ਼ਾਂ ਉੱਪਰ ਚੱਲਦੇ ਸਨ ਉਹਨਾਂ ਨੂੰ ਸੱਚਮੁੱਚ ਅੰਤਰ ਦੇ ਵਿੱਚ ਉਹ ਸਤਨਾਮ ਦੀ ਪ੍ਰਾਪਤੀ ਹੁੰਦੀ ਸੀ ਕਿਉਂਕਿ ਸੱਚਾ ਉਹ ਗੁਰਮੰਤਰ ਜਿਹੜੇ ਦਿੰਦੇ ਸਨ ਉਹ ਸਤਨਾਮ ਦਾ ਜਾਪ ਦਿੰਦੇ ਸਨ ਅੱਧੀ ਰਾਤੀ 2 ਤੋਂ 4 ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜਨਾ ਹੈ ਔਰ ਆਪਣੇ ਜਪਜੀ ਸਾਹਿਬ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਨੇ ਇਸੀ ਸਾਰੀ ਗੱਲ ਨੂੰ ਸਪਸ਼ਟ ਕੀਤਾ ਸੀ ਪਰ ਅਸੀਂ ਕੀ ਦੇਖਦੇ ਹਾਂ ਕਿ ਉਹ ਹਰੀ ਦਾ ਮੰਦਰ ਯਾਨੀ ਕਿ ਮੰਦਰ ਜਿਸ ਦੇ ਵਿੱਚ ਹਰੀ ਬੈਠਾ ਹੈ ਯਾਨੀ ਕਿ ਪ੍ਰਗਟ ਰੂਪ ਦੇ ਵਿੱਚ ਉਹ ਹਰੀ ਕਲਯੁਗ ਦੇ ਵਿੱਚ ਕਿੱਥੇ ਸੀ ਸੰਤਾਂ ਦੇ ਵਿੱਚ ਸੀ ਸੰਤ ਹਰੀ ਦਾ ਰੂਪ ਉਹ ਹਰੀ ਜਿੱਥੇ ਸੀ ਉਸ ਨੂੰ ਅਸੀਂ ਮੰਦਰ ਕਿਹਾ ਇਸ ਕਰਕੇ ਉਹਨਾਂ ਨੇ ਉਸ ਜਗ੍ਹਾ ਦਾ ਨਾਂ ਹਰਿਮੰਦਰ ਰੱਖਿਆ ਕਿਉਂ ਕਿਉਂਕਿ ਸਤਿਗੁਰੂ ਆਪ ਹਰੀ ਦਾ ਰੂਪ ਉੱਥੇ ਬੈਠਦੇ ਸਨ ਔਰ ਉਸ ਸਰੋਵਰ ਨੂੰ ਅੰਮ੍ਰਿਤ ਸਰੋਵਰ ਕਿਉਂ ਕਿਹਾ ਕਿਉਂਕਿ ਉਹਦੇ ਵਿੱਚ ਉਹ ਆਪਣੀ ਸੱਚਖੰਡ ਦੇ ਲਿਆਈ ਗਈ ਤਵੱਜਾ ਨੂੰ ਉਹਦੇ ਵਿੱਚ ਪਾਉਂਦੇ ਸਨ ਹੁਣ ਵਿਚਾਰ ਕਰਕੇ ਦੇਖੀਏ ਇੱਕ ਟਿਊਬ ਜਲ ਰਹੀ ਹੈ ਕਿਉਂ ਜਲ ਰਹੀ ਹੈ ਕਿਉਂ ਪ੍ਰਕਾਸ਼ ਦੇ ਰਹੀ ਹੈ ਕਿਉਂ ਕਿਉਂਕਿ ਉਸ ਦੇ ਅੰਦਰ ਇੱਕ ਕਰੰਟ ਉਹ ਚੇਤਨ ਸੱਤਾ ਕੰਮ ਕਰ ਰਹੀ ਹੈ ਔਰ ਅਗਰ ਇਹ ਚੇਤਨ ਸੱਤਾ ਇਸ ਟਿਊਬ ਦੇ ਵਿੱਚੋਂ ਨਿਕਲ ਜਾਏ ਤੇ ਟਿਊਬ ਤੇ ਉਹੀ ਰਹੇਗੀ ਪਰ ਅਸੀਂ ਉਹਦੇ ਕੋਲੋਂ ਪ੍ਰਕਾਸ਼ ਦਾ ਕੰਮ ਨਹੀਂ ਲੈ ਸਕਦੇ ਠੀਕ ਉਸੇ ਤਰੀਕੇ ਦੇ ਨਾਲ ਹਰਿਮੰਦਰ ਤੇ ਅੱਜ ਵੀ ਮੌਜੂਦ ਹੈ ਸਰੋਵਰ ਅੱਜ ਵੀ ਮੌਜੂਦ ਹੈ ਪਰ ਉਸ ਦੇ ਅੰਦਰ ਉਹ ਪ੍ਰਕਾਸ਼ ਉਹ ਤਾਕਤ ਨਹੀਂ ਹੈ ਜੋ ਕਿ ਉਸ ਹਰੀ ਯਾਨੀ ਕਿ ਸਤਿਗੁਰੂ ਦੇ ਅੰਦਰ ਮੌਜੂਦ ਸੀ ਜਿਹੜੀ ਕਿ ਉਹ ਸੱਚਖੰਡ ਤੋਂ ਲਿਆ ਕਰਕੇ ਇਸ ਸਰੋਵਰ ਦੇ ਵਿੱਚ ਪਾਉਂਦੇ ਸਨ ਔਰ ਆਪ ਉੱਥੇ ਰਹਿੰਦੇ ਸਨ ਔਰ ਇਸ ਕਰਕੇ ਉਸ ਨੂੰ ਹਰਿਮੰਦਰ ਕਿਹਾ ਗਿਆ ਸੀ ਔਰ ਇਹ ਸਾਰੇ ਵਿਚਾਰ ਇਹ ਦ੍ਰਿਸ਼ਟਾਂਤ ਦੇਣੇ ਇਸ ਕਰਕੇ ਜ਼ਰੂਰੀ ਨੇ ਕਿਉਂਕਿ ਮਨ ਨੇ ਬਹੁਤ ਸਾਰੇ ਭਰਮ ਫੈਲਾ ਦਿੱਤੇ ਨੇ ਕਿ ਉਹਨਾਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਸ ਜੀਵਾਤਮਾ ਨੂੰ ਮੋਕਸ਼ ਦੀ ਪ੍ਰਾਪਤੀ ਹੋਏਗੀ ਯਾਨੀ ਕਿ ਸਤਿਗੁਰਾਂ ਨੇ ਉਸ ਵਿਸ਼ਨੂੰ ਭਗਵਾਨ ਦੇ ਉਹ ਵਚਨ ਵੀ ਪੂਰੇ ਕਰ ਦਿੱਤੇ ਕਲ ਦੇ ਵਿੱਚ ਤੀਰਥ ਵੀ ਪ੍ਰਗਟ ਕਰ ਦਿੱਤਾ ਔਰ ਜਦ ਤੱਕ ਉਹ ਇਸ ਸ਼ਬਦ ਦੇ ਵਿੱਚੋਂ ਨਿਕਲ ਕਰਕੇ ਉਸ ਮੰਦਰ ਦੇ ਵਿੱਚ ਰਹੇ ਉਹਨਾਂ ਨੇ ਇਹ ਕੰਮ ਸੱਚਖੰਡ ਦਾ ਕੰਮ ਕੀਤਾ ਆਪਣੀ ਜੀਵਾਤਮਾ ਦਾ ਉਧਾਰ ਵਾਸਤੇ ਆਏ ਸਨ ਜਾਂ ਜੀਵਾਤਮਾ ਨੂੰ ਲਿਜਾਣਾ ਕਿਹਾ ਸੀ ਉਹਨਾਂ ਨੂੰ ਸੱਚਖੰਡ ਲੈ ਕਰਕੇ ਵੀ ਗਏ, ਪਰ ਹੂੜ ਮਤ ਕੀ ਹੈ, ਮਨ ਮਤ ਕੀ ਹੈ ਕਿ ਅੱਜ ਰੋਸ਼ਨੀ ਉੱਥੇ ਨਹੀਂ ਹੈ, ਨਾ ਉਹ ਕਰੰਟ ਹੈ। ਮੰਦਰ ਬੇਸ਼ੱਕ ਮੌਜੂਦ ਹੈ, ਸੋਨੇ ਦੇ ਪੱਤਰ ਚੜ ਗਏ ਨੇ, ਸਰੋਵਰ ਮੌਜੂਦ ਹੈ, ਉਹਦੇ ਅੰਦਰ ਜਾਨਵਰ ਮੌਜੂਦ ਨੇ। ਕਬੀਰ ਸਾਹਿਬ ਨੇ ਆਪਣੀ ਬਾਣੀ ਸਪਸ਼ਟ ਕੀਤਾ ਹੈ ਕਿ ਅਗਰ ਇਹਨਾਂ ਸਰੋਵਰਾਂ ਦੇ ਨਾਲ ਜੀਵਾਤਮਾ ਦੀ ਕਰਮਾਂ ਦੀ ਮੈਲ ਉਤਰ ਸਕਦੀ ਹੁੰਦੀ, ਇਸ ਦੇ ਵਿੱਚ ਕਿਤਨੇ ਹੀ ਜਾਨਵਰ ਮੌਜੂਦ ਨੇ। ਮੇਂਢਕ ਨਿਤ ਨਿਤ ਨਾਵੇ, ਰੋਜ਼ ਨਾਉਂਦਾ ਹੈ, ਹਰ ਪਲ ਹਰ ਘੜੀ ਇਸ ਸਰੋਵਰ ਦੇ ਵਿੱਚ ਰਹਿੰਦਾ ਹੈ। ਇਸ ਦੀ ਜੀਵਾਤਮਾ ਦਾ ਉਧਾਰ ਕਿਉਂ ਨਹੀਂ ਹੋ ਰਿਹਾ, ਇਸ ਨੂੰ ਤਾਂ ਮਨੁੱਖਾ ਜਨਮ ਤੱਕ ਪ੍ਰਾਪਤ ਨਹੀਂ ਹੋਇਆ, ਤੇ ਕਿਹੜੇ ਕਰਮ ਮੈਂ ਭੋਗ ਰਿਹਾ ਹੈ, ਉਹ ਕਰਮ ਕਿਸ ਤਰੀਕੇ ਦੇ ਨਾਲ ਕੱਟੇ ਜਾ ਸਕਦੇ ਨੇ। ਯਾਨੀ ਕਿ ਇਹ ਸਾਰੀ ਦੀ ਸਾਰੀ ਜੜੀ ਹੈ ਮਨਮਤ ਹੈ। ਠੀਕ ਉਸੇ ਤਰੀਕੇ ਦੇ ਨਾਲ ਬੰਗਲਾ ਸਾਹਿਬ ਹੈ, ਬੰਗਲਾ ਸਾਹਿਬ ਦੇ ਵਿੱਚ ਉਸ ਸਮੇਂ ਜਦੋਂ ਸਤਿਗੁਰ ਦੇ ਰੂਪ ਦੇ ਵਿੱਚ ਗੁਰੂ ਹਰਕ੍ਰਿਸ਼ਨ ਜੀ ਮੌਜੂਦ ਸਨ, ਉਸ ਵੇਲੇ ਜੋ ਸੰਗਤ ਦੀ ਦਿੱਕਤ ਸੀ, ਯਾਨੀ ਕਿ ਹੈਜੇ ਦਾ ਜੋ ਰੋਗ ਫੈਲਿਆ ਆਇਆ ਸੀ, ਪਿੰਡ ਦੇ ਪਿੰਡ ਜਿਹੜੇ ਲਾਸ਼ਾਂ ਦੇ ਢੇਰ ਲੱਗ ਰਹੇ ਸਨ, ਸੰਗਤ ਦੀ ਫਰਿਆਦ ਸੀ ਸਾਡੇ ਦੁੱਖ ਕੱਟੇ ਜਾਣ, ਉਸ ਵੇਲੇ ਜਿਸਲੇ ਸਵੇਰੇ ਉਹ ਸੱਚਖੰਡ ਤੋਂ ਜੁੜੇ ਹੁੰਦੇ ਸਨ, ਉੱਠਦੇ ਸਨ ਤੇ ਆਪਣੇ ਚਰਨਾਂ ਦੀ ਛੋਹ ਯਾਨੀ ਕਿ ਚਰਨ ਅੰਮ੍ਰਿਤ ਉਸ ਕੁੰਡ ਦੇ ਵਿੱਚ ਪਾਉਂਦੇ ਸਨ ਤੇ ਉਹ ਅੰਮ੍ਰਿਤ ਬਣ ਜਾਂਦਾ ਸੀ, ਤੇ ਜਿਹੜੇ ਉਸ ਦਾ ਪਾਨ ਕਰਦੇ ਸਨ ਉਹਦੇ ਇਸ਼ਨਾਨ ਕਰਦੇ ਸਨ, ਸੱਚਮੁੱਚ ਉਹਨਾਂ ਨੂੰ ਬਹੁਤ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਸੀ। ਪਰ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਨਾ ਤੇ ਹੁਣ ਇਸ ਵਕਤ ਉਹ ਹਰੀ ਉੱਥੇ ਹੈ, ਔਰ ਨਾ ਹੀ ਉਹ ਰੋਸ਼ਨੀ ਯਾਨੀ ਕਿ ਉਹ ਤਾਕਤ ਉੱਥੇ ਮੌਜੂਦ ਹੈ। ਅਸੀਂ ਇੱਕ ਯਾਨੀ ਕਿ ਇੱਕ ਕਿਰਿਆ ਨੂੰ ਦੁਹਰਾ ਰਹੇ ਹਾਂ ਜਿਹੜੀ ਸਤਿਗੁਰੂ ਨੇ ਕਿਰਿਆ ਕੀਤੀ ਸੀ। ਸਤਿਗੁਰੂ ਮੌਜੂਦ ਨਹੀਂ ਨੇ, ਹਰੀ ਮੌਜੂਦ ਨਹੀਂ ਨੇ, ਅਸੀਂ ਇੱਕ ਜੜ ਵਸਤੂ ਨੂੰ ਹਰੀ ਮੰਨ ਕਰਕੇ, ਇੱਕ ਪਰਮ ਚੇਤਨ ਸੱਤਾ ਦਾ ਅੰਸ਼ ਮੰਨ ਕਰਕੇ ਉਸ ਨੂੰ ਮੱਥਾ ਟੇਕ ਰਹੇ ਹਾਂ, ਉਸ ਨੂੰ ਪੂਜ ਰਹੇ ਹਾਂ। ਤੇ ਯਾਦ ਰੱਖਣਾ, ਕਦੀ ਵੀ ਇਹ ਜੜ ਵਸਤੂ ਕਦੀ ਵੀ ਉਸ ਚੇਤਨ ਵਸਤੂ ਦੇ ਨਾਲ ਸਾਡਾ ਮਿਲਾਪ ਨਹੀਂ ਕਰਾ ਸਕਦੀ। ਜਦੋਂ ਵੀ ਮਿਲਾਪ ਹੋਏਗਾ ਇਸ ਆਤਮਾ ਦਾ ਉਸ ਪਰਮਾਤਮਾ ਦੇ ਨਾਲ, ਦੋਨੋਂ ਹੀ ਇਸ ਸਰੀਰ ਦੇ ਅੰਦਰ ਨੇ ਤੇ ਉਹਨਾਂ ਦਾ ਮਿਲਾਪ ਵੀ ਹੋਏਗਾ। ਅੱਜ ਤੱਕ ਜਿਸ ਨੂੰ ਵੀ ਪਰਮਾਤਮਾ ਮਿਲਿਆ ਹੈ ਇਸ ਦੇਹ ਦੇ ਅੰਦਰ ਮਿਲਿਆ ਹੈ, ਜਿਸ ਨੂੰ ਮਿਲੇਗਾ ਇਸ ਦੇਹ ਦੇ ਅੰਦਰ ਹੀ ਮਿਲੇਗਾ। ਇਸ ਕਰਕੇ ਸਾਰੀ ਬਾਣੀ ਫਰੋਲ ਕਰਕੇ ਦੇਖ ਲਓ, ਉਸ ਦੇ ਵਿੱਚ ਉਹਨਾਂ ਨੇ ਸਾਰੇ ਭਿੰਨ ਭੇਦ ਸਪਸ਼ਟ ਕੀਤੇ ਨੇ ਕਿ ਕਿਹੜਾ ਮੰਦਰ ਜਿਹੜਾ ਹੈ ਸੱਚਾ ਹੈ, ਔਰ ਉਸ ਪਰਮਾਤਮਾ ਦੀ ਅਸੀਂ ਕਿੱਥੇ ਭਾਲ ਕਰਨੀ ਹੈ, ਔਰ ਜਿੱਥੇ ਅਸੀਂ ਬਾਹਰ ਇੱਟ ਪੱਥਰ ਗਾਰਾ ਔਰ ਪਾਣੀ ਦੇ ਨਾਲ ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਂਦੇ ਹਾਂ, ਔਰ ਕਈ ਤਰੀਕੇ ਦੇ ਮਤ ਔਰ ਕਈ ਤਰੀਕੇ ਦੇ ਧਰਮ ਚਲਾ ਕਰਕੇ ਉਸ ਰੂਹਾਨੀਅਤ ਨੂੰ, ਉਸ ਸੱਚੇ ਗਿਆਨ ਨੂੰ ਇਹਨਾਂ ਦੀ ਨੀਹਾਂ ਦੇ ਵਿੱਚ ਦਫਨ ਕਰ ਦਿੰਦੇ ਹਾਂ, ਔਰ ਆਪਣੇ ਆਪ ਨੂੰ ਵੀ ਇਹਨਾਂ ਦਾ ਕੈਦੀ ਬਣਾ ਲੈਂਦੇ ਹਾਂ। ਉੱਥੇ ਸਿਰਫ ਅਸੀਂ ਉਸ ਤਾਕਤ ਉਸ ਸਮਰੱਥਾ ਉਸ ਭੇਦ ਨੂੰ ਹੀ ਦਫਨ ਨਹੀਂ ਕਰ ਦਿੰਦੇ, ਆਪਣੀ ਜੀਵਾਤਮਾ ਦੇ ਨਾਲ ਵੀ ਇੱਕ ਐਸਾ ਪਾਪ ਕਰਮ ਕਰਦੇ ਹਾਂ ਕਿ ਇਸ ਨੂੰ ਬਾਰ ਬਾਰ ਦੁੱਖ ਸਹਿਣਾ ਪੈਂਦੇ ਨੇ, ਬਾਰ ਬਾਰ ਇਹਨਾਂ ਕਰਮਾਂ ਦੇ ਵਿੱਚ ਫਸ ਕਰਕੇ ਇਹ ਆਵਾਗਮਨ ਦੇ ਵਿੱਚ ਜੰਮਦੀ ਹੈ ਔਰ ਮਰਦੀ ਹੈ। ਯਾਨੀ ਕਿ ਇਹਦੀ ਭੁੱਖ ਔਰ ਪਿਆਸ ਕਦੇ ਵੀ ਸ਼ਾਂਤ ਨਹੀਂ ਹੁੰਦੀ। ਔਰ ਕਿਤਨੇ ਅਜੂਬੇ ਦੀ ਗੱਲ ਹੈ ਕਿ ਐਸੇ ਮਨੁੱਖ ਦੇ ਹੱਥ ਦੇ ਬਣਾਏ ਹੋਏ ਇਹ ਮੰਦਿਰ ਔਰ ਗੁਰਦੁਆਰੇ ਜਿਹੜੇ ਨੇ, ਇਹਨਾਂ ਦੀ ਅਸੀਂ ਕਿਤਨੀ ਸਫਾਈ ਰੱਖਦੇ ਹਾਂ, ਕੋਈ ਭੈੜੀ ਗੱਲ ਨਹੀਂ ਕਰਦੇ, ਕੋਈ ਭੈੜਾ ਕਰਮ ਨਹੀਂ ਕਰਦੇ, ਕੋਈ ਉੱਥੇ ਗੰਦਗੀ ਦੇਖਣੀ ਪਸੰਦ ਨਹੀਂ ਕਰਦੇ, ਇਤਨਾ ਡਰ ਕਰਕੇ ਜਾਂਦੇ ਆ। ਵਿਚਾਰ ਕਰਕੇ ਦੇਖੋ ਉਹ ਈਸ਼ਵਰ ਕਿਹੜੀ ਜਗ੍ਹਾ ਨਹੀਂ ਹੈ, ਕੋਈ ਐਸਾ ਜ਼ਰਾ ਹੈ। ਇੱਕ ਪਾਸੇ ਅਸੀਂ ਕਹਿੰਦੇ ਹਾਂ, ਸਾਰੇ ਧਰਮ ਵਾਲੇ ਕਹਿੰਦੇ ਨੇ ਕਿ ਉਹ ਪਰਮਾਤਮਾ ਹਰ ਜਗ੍ਹਾ ਹੈ, ਹਰ ਜ਼ਰੇ ਦੇ ਵਿੱਚ ਹੈ। ਸੰਗਤ ਜੀ ਵਿਚਾਰ ਕਰੋ, ਅਗਰ ਇਹ ਸਾਡਾ ਮਤ ਹੈ ਤੇ ਫਿਰ ਸਾਡੀ ਲੜਾਈ ਕਿਸ ਦੇ ਨਾਲ ਹੈ, ਅਸੀਂ ਲੜ ਕਿਸ ਦੇ ਨਾਲ ਰਹੇ ਹਾਂ, ਅਸੀਂ ਖੂਨ ਦੇ ਪਿਆਸੇ ਕਿਸ ਦੇ ਹਾਂ, ਇੱਕ ਦੂਜੇ ਉੱਪਰ ਤਲਵਾਰਾਂ ਲੈ ਕਰਕੇ ਅਸੀਂ ਖੜੇ ਹਾਂ, ਕਿਸ ਦੀ ਗਰਦਨ ਉਤਾਰ ਰਹੇ ਹਾਂ, ਕਿਸ ਦੇ ਨਾਲ ਭੇਦ ਪ੍ਰਗਟ ਕਰ ਰਹੇ ਹਾਂ, ਇਹ ਸਾਰੀ ਭਾਵਨਾ ਕਿਸ ਦੀ ਫੈਲਾਈ ਹੋਈ ਹੈ, ਇਹ ਮਨ ਦੀ ਫੈਲਾਈ ਹੋਈ ਹੈ। ਮਨ ਕੌਣ ਹੈ? ਇਹ ਵਿਰੋਧੀ ਤਾਕਤ ਹੈ, ਇਸ ਦਾ ਕੰਮ ਹੀ ਹੈ ਜੀਵਾਤਮਾ ਨੂੰ ਭਰਮਾਉਣਾ, ਐਸੇ ਕਰਮ ਕਰਵਾਉਣੇ ਕਿ ਤਾਂ ਕਿ ਇਹ ਬਾਰ ਬਾਰ ਜੰਮੇ ਔਰ ਬਾਰ ਬਾਰ ਮਰੇ। ਯਾਨੀ ਕਿ ਇਸ ਮਨੁੱਖੇ ਜਨਮ ਵਿੱਚ ਆ ਕਰਕੇ ਮਨ ਨੇ ਐਸੇ ਉਸ ਮੰਦਰ ਯਾਨੀ ਕਿ ਹਰੀ ਦੇ ਰਹਿਣ ਦੀ ਜਗ੍ਹਾ ਬਣਾਈ ਜੋ ਕਿ ਅਸਲ ਦੀ ਨਕਲ ਸੀ, ਯਾਨੀ ਇਸ ਨਕਲ ਨੂੰ ਬਣਾ ਕਰਕੇ ਉਸਨੇ ਇਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ। ਅਸੀਂ ਕਿਤਨਾ ਮੱਥਾ ਟੇਕਦੇ ਹਾਂ ਗੁਰਦੁਆਰੇ ਮੰਦਰ ਵਿੱਚ ਜਾ ਕਰਕੇ, ਦੇਖੋ ਅਜੇ ਬਾਉਂਡਰੀ ਸ਼ੁਰੂ ਨਹੀਂ ਹੁੰਦੀ, ਅਸੀਂ ਮੱਥੇ ਟੇਕਣ ਲੱਗ ਜਾਂਦੇ ਹਾਂ। ਕੈਸਾ ਮੱਥਾ? ਵਿਚਾਰ ਕਰਕੇ ਦੇਖੋ, ਉੱਚੇ ਖਾਸੇ ਮਹਿਲ ਦੇ ਬਾਂਗਾ ਦੇ ਖੁਦਾਏ, ਉਹ ਕਿਹੜਾ ਮਹਿਲ ਹੈ, ਕਿਹੜਾ ਉੱਚਾ ਖਾਸ ਜਗ੍ਹਾ ਹੈ। ਯਾਨੀ ਕਿ ਸਰੀਰ ਦੇ ਵਿੱਚ ਇੱਕ ਖਾਸ ਜਗ੍ਹਾ ਹੈ, ਨੌ ਦੁਆਰਾ ਜੋ ਨਿਕਲ ਕੇ ਇਹ ਦਸਵਾਂ ਦੁਆਰ ਉਹ ਖਾਸ ਜਗ੍ਹਾ ਹੈ, ਇਸ ਨੂੰ ਮਹਿਲ ਦੀ ਸੰਗਿਆ ਦਿੱਤੀ ਹੈ। ਮਹਿਲ ਯਾਨੀ ਕਿ ਜਿਹੜੀ ਜੀਵਾਤਮਾ ਅੰਦਰ ਦੇ ਵਿੱਚ ਜਾਂਦੀ ਹੈ, ਉਹਨੂੰ ਪੁੱਛ ਕਰਕੇ ਦੇਖੋ ਇਹ ਸਰੀਰ ਕੈਸਾ ਮਹਿਲ ਹੈ। ਯਾਨੀ ਕਿ ਲਫ਼ਜ਼ਾਂ ਦੇ ਨਾਲ ਉਹ ਤੁਹਾਨੂੰ ਬਿਆਨ ਹੀ ਨਹੀਂ ਕਰ ਸਕੇਗਾ, ਸੱਚਮੁੱਚ ਦੇ ਅੰਦਰ ਅਖੁੱਟ ਭੰਡਾਰ ਔਰ ਐਸੇ ਮਹਿਲ ਮਾੜੀਆਂ ਬਣੀਆਂ ਹੋਈਆਂ ਕਿ ਜਿਹਨਾਂ ਨੂੰ ਅਸੀਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦੇ। ਔਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉੱਥੇ ਉਹ ਬਾਂਗ ਦੇ ਰਿਹਾ ਹੈ ਖੁਦਾ। ਖੁਦਾ ਦੀ ਬਾਂਗ ਕੀ ਹੈ? ਬਾਂਗ ਦਾ ਅਰਥ ਕੀ ਹੈ? ਬਾਂਗ ਦਾ ਭਾਵ ਹੈ ਕਿ ਇੱਕ ਆਵਾਜ਼ ਆ ਰਹੀ ਹੈ, ਇੱਕ ਰਾਗਨੀ ਆ ਰਹੀ ਹੈ, ਇੱਕ ਐਸਾ ਰਾਗ ਗਾਇਆ ਜਾ ਰਿਹਾ ਹੈ ਉਹ ਜੀਵਾਤਮਾ ਨੂੰ ਚੇਤਾਉਣ ਵਾਸਤੇ। ਉਹ ਭੁੱਲੀ ਹੈ, ਅੰਧੀ ਹੈ, ਬਹਿਰੀ ਹੈ, ਉਸ ਨੂੰ ਪ੍ਰਕਾਸ਼ ਨਜ਼ਰ ਨਹੀਂ ਆਉਂਦਾ, ਇਹ ਆਵਾਜ਼ ਸੁਣਾਈ ਨਹੀਂ ਦਿੰਦੀ, ਉਸ ਨੂੰ ਉਠਾਉਣ ਵਾਸਤੇ, ਜਗਾਉਣ ਵਾਸਤੇ। ਉਹ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇ ਬਾਂਗ ਨਾ ਸੁਣ ਸਕਣ ਰਿਹਾ ਖੁਦਾ ਜਗਾਈ। ਯਾਨੀ ਕਿ ਜਿਹੜੇ ਸੁੱਤੇ ਹੋਏ ਨੇ ਉਹਨਾਂ ਨੂੰ ਇਹ ਬਾਂਗ ਸੁਣਾਈ ਨਹੀਂ ਦਿੰਦੀ। ਵਿਚਾਰ ਕਰਕੇ ਦੇਖੋ, ਅਸੀਂ ਆਪਣੇ ਘਰ ਦੇ ਵਿੱਚ ਸੁੱਤੇ ਹੋਏ, ਬਾਹਰੋਂ ਕੋਈ ਕਿਤਨੀ ਵੀ ਬੈਲ ਮਾਰੇ, ਸਾਡੀ ਅੱਖ ਨਹੀਂ ਖੁੱਲਦੀ, ਕਿਉਂ ਕਿਉਂਕਿ ਅਸੀਂ ਸੁੱਤੇ ਹੋਏ ਹਾਂ, ਸਾਨੂੰ ਆਵਾਜ਼ ਸੁਣਾਈ ਨਹੀਂ ਦਿੰਦੀ। ਅਗਰ ਅਸੀਂ ਉੱਠੇ ਹੋਏ ਹੋਈਏ ਤੇ ਕੋਈ ਹਲਕੀ ਜਿਹੀ ਆਵਾਜ਼ ਵੀ ਕਰੇ, ਜਰਾ ਜਿਹਾ ਖਟਕਾ ਵੀ ਹੋਵੇ, ਅਸੀਂ ਤੜਪ ਕਰਕੇ ਬਾਹਰ ਦਰਵਾਜ਼ੇ ਤੇ ਪਹੁੰਚ ਜਾਂਦੇ ਹਾਂ, ਦਰਵਾਜ਼ਾ ਖੋਲ ਕਰਕੇ ਉਸ ਦੇ ਨਾਲ ਮਿਲ ਲੈਂਦੇ ਹਾਂ। ਤੇ ਇਹ ਬਾਂਗ ਨੂੰ ਅਸੀਂ ਅੱਜ ਤੱਕ ਨਹੀਂ ਸੁਣ ਸਕੇ, ਕਿਉਂ? ਕਿਉਂਕਿ ਇਹ ਜੀਵਾਤਮਾ ਸੁੱਤੀ ਹੋਈ ਹੈ, ਭੁੱਖੀ ਔਰ ਪਿਆਸੀ ਹੈ। ਜਦ ਤੱਕ ਇਹਦੀ ਭੁੱਖ ਔਰ ਪਿਆਸ ਮਿਟੇਗੀ ਨਹੀਂ, ਤਦ ਤੱਕ ਇਹ ਜਾਗ ਨਹੀਂ ਸਕਦੀ, ਔਰ ਜਦ ਤੱਕ ਇਹ ਜਾਗੇਗੀ ਨਹੀਂ, ਤਦ ਤੱਕ ਇਸ ਬਾਂਗ ਨੂੰ ਸੁਣ ਨਹੀਂ ਸਕਦੀ। ਔਰ ਅਸੀਂ ਗੁਰੂ ਨਾਨਕ ਸਾਹਿਬ ਜੀ ਇਸ ਬਾਂਗ ਨੂੰ ਅੱਜ ਤੱਕ ਨਹੀਂ ਸਮਝ ਸਕੇ, ਅੱਜ ਤੱਕ ਨਹੀਂ ਜਾਣ ਸਕੇ ਉਹ ਕਿਹੜੀ ਬਾਂਗ ਨੂੰ ਸਾਨੂੰ ਸੁਣਾਉਣਾ ਚਾਹੁੰਦੇ ਨੇ, ਕਿਹੜੀ ਜੋਤ ਦੇ ਦਰਸ਼ਨ ਕਰਾਉਣਾ ਚਾਹੁੰਦੇ ਨੇ। ਇਹ ਅੰਨੀ ਹੈ, ਇਹਨੂੰ ਨਜ਼ਰ ਨਹੀਂ ਆਉਂਦਾ, ਅਗਿਆਨਤਾ ਦਾ ਅੰਧਕਾਰ ਹੈ। ਅਗਿਆਨਤਾ ਦਾ ਅੰਧਕਾਰ ਕਿਸ ਤਰ੍ਹਾਂ ਦੂਰ ਹੋ ਸਕਦਾ? ਜਦੋਂ ਪ੍ਰਕਾਸ਼ ਹੋਵੇ, ਗਿਆਨ ਦਾ ਪ੍ਰਕਾਸ਼ ਹੋਵੇ, ਉਹ ਗਿਆਨ ਕਿਹੜਾ ਹੈ? ਇਹ ਆਵਾਜ਼ ਜੋ ਹੈ ਇਹ ਗਿਆਨ ਦੇ ਰੂਪ ਵਿੱਚ ਹੈ। ਜਦ ਤੱਕ ਇਹ ਗਿਆਨ ਇਹ ਆਵਾਜ਼ ਅੰਤਰ ਦੇ ਵਿੱਚ ਪ੍ਰਗਟ ਨਹੀਂ ਹੋਏਗੀ, ਤਦ ਤੱਕ ਇਹ ਅਗਿਆਨਤਾ ਦੂਰ ਨਹੀਂ ਹੋ ਸਕਦੀ। ਔਰ ਜਦ ਤੱਕ ਅਗਿਆਨਤਾ ਦੂਰ ਨਹੀਂ ਹੋਏਗੀ, ਤਦ ਤੱਕ ਇਹ ਜੀਵਾਤਮਾ ਜੋ ਹੈ ਉਹ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੀ। ਯਾਨੀ ਕਿ ਅਗਰ ਇਹ ਜੀਵਾਤਮਾ ਸੱਚੀ ਹੋਣਾ ਚਾਹੁੰਦੀ ਹੈ, ਆਪਣੀ ਭੁੱਖ ਔਰ ਪਿਆਸ ਮਿਟਾਉਣਾ ਚਾਹੁੰਦੀ ਹੈ, ਤੇ ਇਸ ਨੂੰ ਸਾਕਤ ਦਾ ਸੰਗ ਯਾਨੀ ਕਿ ਮਨ ਦੇ ਸੰਗ ਚੋਂ ਨਿਕਲਣਾ ਪਏਗਾ। ਔਰ ਮਨ ਦੇ ਸੰਗ ਚੋਂ ਇਹ ਤਾਂ ਹੀ ਛੁੱਟ ਸਕਦੀ ਹੈ ਜਦੋਂ ਮਨ ਇੰਦਰੀਆਂ ਦੇ ਸੰਗ ਚੋਂ ਨਿਕਲੇ, ਯਾਨੀ ਵਿਸ਼ੇ ਵਿਕਾਰਾਂ ਦੀ ਅੱਗ ਚੋਂ ਇਹ ਸ਼ਾਂਤ ਕੀਤਾ ਜਾਏ, ਤਾਂ ਹੀ ਜਾ ਕਰਕੇ। ਔਰ ਇਹ ਵੀ ਕੋਈ ਛੋਟੀ ਹਸਤੀ ਨਹੀਂ ਹੈ, ਇਹ ਬ੍ਰਹਮ ਦਾ ਅੰਸ਼ ਹੈ, ਬੜੇ ਉੱਚੇ ਮੁਕਾਮ ਦਾ, ਤੀਸਰੇ ਮੰਡਲ ਦਾ ਅੰਸ਼ ਹੈ। ਔਰ ਜਦ ਤੱਕ ਇਹ ਉਸ ਮੰਡਲ ਦੇ ਵਿੱਚ ਲੀਨ ਨਹੀਂ ਹੋ ਜਾਂਦਾ, ਤਦ ਤੱਕ ਇਹ ਵੀ ਭੁੱਖਾ ਔਰ ਪਿਆਸਾ ਤੜਫ ਰਿਹਾ ਹੈ, ਯਾਨੀ ਗੰਧ ਦੇ ਵਿੱਚ ਮੂੰਹ ਮਾਰ ਰਿਹਾ ਹੈ, ਗੰਧ ਦੇ ਵਿੱਚ ਸ਼ਾਂਤੀ ਲੋੜ ਰਿਹਾ ਹੈ, ਪਰ ਇਸ ਨੂੰ ਵੀ ਅੰਮ੍ਰਿਤ ਚਾਹੀਦਾ ਹੈ। ਬਿਨਾਂ ਇਸ ਅੰਮ੍ਰਿਤ ਦੀ ਦਾਤ ਦੇ ਜਿਹੜੀ ਕਿ ਦਿਨ ਰਾਤ ਹਰ ਘੜੀ ਹਰ ਪਲ ਦੋਨੋਂ ਅੱਖਾਂ ਦੇ ਪਿੱਛੇ ਉਹ ਹੱਕ ਦੀ ਆਵਾਜ਼ ਜੋਤ ਰੂਪ ਦੇ ਵਿੱਚ ਪ੍ਰਗਟ ਹੈ, ਦਿਨ ਰਾਤ ਤੁਨਕਾਰੇ ਦੇ ਰਹੀ ਹੈ, ਇਹ ਮਨ ਉਸਦੇ ਵਿੱਚ ਲਿਪਤ ਨਹੀਂ ਹੁੰਦਾ, ਤਦ ਤੱਕ ਜਾ ਕਰਕੇ ਇਸ ਦੀ ਪਿਆਸ ਨਹੀਂ ਬੁੱਝਦੀ। ਔਰ ਜਦ ਤੱਕ ਇਸ ਦੀ ਪਿਆਸ ਨਹੀਂ ਬੁੱਝੇਗੀ, ਇਹ ਬ੍ਰਹਮ ਦੇ ਵਿੱਚ ਲੀਨ ਨਹੀਂ ਹੋਏਗਾ, ਇਹ ਲੱਟੂ ਨਹੀਂ ਹੋ ਸਕਦਾ, ਨਿਸ਼ਚਲ ਨਹੀਂ ਹੋ ਸਕਦਾ। ਔਰ ਜਦ ਤੱਕ ਇਹ ਨਿਸ਼ਚਲ ਨਹੀਂ ਹੋਏਗਾ, ਇਹ ਜੜ ਔਰ ਚੇਤਨ ਦੀ ਗੰਢ ਵੀ ਨਹੀਂ ਖੁੱਲ ਸਕਦੀ। ਔਰ ਜਦ ਤੱਕ ਇਹ ਗੰਢ ਨਹੀਂ ਖੁੱਲੇਗੀ, ਤਦ ਤੱਕ ਜੀਵਾਤਮਾ ਆਪਣੇ ਦੁਰ ਮੁਕਾਮ ਆਪਣੇ ਪਛਾਣਨ ਦੇ ਕਾਬਲ ਨਹੀਂ ਹੋ ਸਕਦੀ, ਔਰ ਨਾ ਹੀ ਇਹ ਚੜ੍ਹਾਈ ਕਰਨ ਦੇ ਕਾਬਲ ਹੋ ਸਕਦੀ ਹੈ। ਯਾਨੀ ਯਾਦ ਰੱਖਣਾ, ਅਗਰ ਇੱਕ ਵੀ ਬੰਧਨ ਇਸ ਜੀਵਾਤਮਾ ਦੇ ਉੱਪਰ ਮੌਜੂਦ ਹੈ, ਇੱਕ ਵੀ ਮੈਲ ਯਾਨੀ ਕਰਮਾਂ ਦੀ ਇਸ ਦੇ ਉੱਪਰ ਮੌਜੂਦ ਹੈ, ਤਦ ਤੱਕ ਇਹ ਜੀਵਾਤਮਾ ਚੜ੍ਹਾਈ ਨਹੀਂ ਕਰ ਸਕਦੀ। ਸੋ ਇਹ ਜੋ ਮਜ਼ਮੂਨ ਹੈ, ਇਹ ਸਿਰਫ ਬਾਹਰ ਦਾ ਮਜ਼ਮੂਨ ਨਹੀਂ ਹੈ, ਇਹਦੇ ਵਿੱਚ ਗੁਰੂ ਸਾਹਿਬਾਂ ਨੇ ਦੋਨੋਂ ਅਰਥ ਪ੍ਰਗਟ ਕੀਤੇ ਨੇ ਕਿ ਬਾਹਰ ਦੇ ਵਿੱਚ ਜੋ ਹਰਿਮੰਦਰ ਸਪਸ਼ਟ ਹੈ, ਉਸ ਹਰਿਮੰਦਰ ਦਾ ਇਸ ਜੀਵਾਤਮਾ ਨੇ ਕਿਸ ਹੱਦ ਤੱਕ ਪਾਲਣ ਕਰਨਾ ਹੈ, ਕਿੱਥੇ ਤੱਕ ਉਸ ਗੁਰੂ ਸਾਹਿਬ ਜਿੱਥੇ ਰਹੇ ਨੇ, ਜਿੱਥੇ ਜਾ ਕਰਕੇ ਉਹਨਾਂ ਨੇ ਵਾਸਾ ਕੀਤਾ ਹੈ, ਉੱਥੇ ਕਿਉਂ ਉਸਦੀ ਕੀਮਤ ਹੈ? ਕਿਉਂਕਿ ਉਹ ਹਰ ਪਲ ਹਰ ਘੜੀ ਉਹ ਸੱਚਖੰਡ ਨਾਲ ਜੁੜੇ ਰਹਿੰਦੇ ਸਨ, ਯਾਨੀ ਕਿ ਇਸ ਐਸੀ ਤਾਕਤ ਦੇ ਨਾਲ ਜਿਹੜੀ ਕਿ ਜ਼ਰੇ ਜ਼ਰੇ ਦੇ ਵਿੱਚ ਮੌਜੂਦ ਹੈ। ਪਰ ਯਾਦ ਰੱਖਣਾ, ਉਸ ਤਾਕਤ ਨੂੰ ਬੇਸ਼ੱਕ ਉਹ ਜ਼ਰੇ ਦੇ ਵਿੱਚ ਮੌਜੂਦ ਹੈ, ਪਰ ਪ੍ਰਾਪਤ ਕਰਨ ਲਈ ਇਸ ਜੀਵਾਤਮਾ ਲਈ ਉਹਨਾਂ ਨੇ ਇੱਕ ਪਿੰਜਰਾ ਬਣਾਇਆ ਹੈ, ਇਸ ਹਰਿਮੰਦਰ ਨੂੰ ਯਾਨੀ ਕਿ ਇਸ ਸਰੀਰ ਨੂੰ ਬਣਾਇਆ ਹੈ, ਜਿੱਥੇ ਵੀ ਉਹ ਚਾਹੇ ਜੀਵਾਤਮਾ ਇਸ ਮਨੁੱਖੇ ਜਨਮ ਦੇ ਵਿੱਚ ਹੀ ਉਸ ਵਸਤੂ ਨੂੰ ਯਾਨੀ ਸਾਰ ਵਸਤੂ ਜੋ ਕਿ ਪਰਮਾਤਮਾ ਹੈ ਉਸਦਾ ਮਿਲਨ ਹੋ ਸਕਦਾ ਹੈ, ਉਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਲੱਖ 84 ਜੋਨ ਸਬਾਈ ਮਨੁੱਖ ਜਨਮ ਕੋ ਦੀ ਵਡਿਆਈ, ਯਾਨੀ ਕਿ ਮਨੁੱਖੇ ਜਨਮ ਨੂੰ ਵਡਿਆਈ ਉਸ ਪਰਮਾਤਮਾ ਨੇ ਕਿਉਂ ਦਿੱਤੀ ਹੈ? 84 ਲੱਖ ਜੂਨ ਦੇ ਵਿੱਚ ਯਾਨੀ ਕਿ ਜਿੱਥੇ ਇਹ ਪਿੰਜਰੇ ਬਣਾਏ ਨੇ ਉੱਥੇ ਇੱਕ ਦਰਵਾਜ਼ਾ ਜਿਹੜਾ ਰੱਖਿਆ ਹੈ ਉਹ ਸਿਰਫ ਮਨੁੱਖੇ ਜਨਮ ਦਾ ਰੱਖਿਆ ਹੈ। ਇਹ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਹੀ ਇਹ ਜੀਵਾਤਮਾ ਜਦੋਂ ਚੇਤਦੀ ਹੈ ਯਾਨੀ ਜਾਗਦੀ ਹੈ ਪਰਮਾਤਮਾ ਦੀ ਤਰਫੋਂ, ਔਰ ਸੌਂਦੀ ਹੈ ਜਗਤ ਦੀ ਤਰਫੋਂ, ਤਾਂ ਹੀ ਜਾ ਕਰਕੇ ਉਹ ਇਸ ਦਰਵਾਜ਼ੇ ਚੋਂ ਨਿਕਲ ਕਰਕੇ ਯਾਨੀ 9 ਦਰਵਾਜ਼ੇ ਚੋਂ ਨਿਕਲਦੀ ਹੈ ਔਰ 10ਵੇਂ ਦਰਵਾਜ਼ੇ ਪਹੁੰਚਦੀ ਹੈ, ਔਰ 10ਵੇਂ ਦਰਵਾਜ਼ੇ ਜਾ ਕਰਕੇ ਉਹ ਇਸ ਅੰਮ੍ਰਿਤ ਦਾ ਪਾਨ ਕਰਦੀ ਹੈ, ਔਰ ਇਸਦਾ ਪਾਨ ਕਰਕੇ ਉਹ ਸਦਾ ਲਈ ਤ੍ਰਿਪਤ ਹੋ ਜਾਂਦੀ ਹੈ, ਜਿਸ ਦੀ ਪਿਆਸ ਲਈ ਜਾਣ ਲਈ ਭੁੱਖ ਮਿਟਾਉਣ ਲਈ ਅਸੀਂ ਅੱਜ ਤੱਕ ਕੋਈ ਉਪਕਰਮ ਕੋਈ ਉਪਰਾਲਾ ਨਹੀਂ ਕੀਤਾ। ਔਰ ਅੱਜ ਜੋ ਸਮੇਂ ਚੱਲ ਰਿਹਾ ਹੈ ਇਸ ਦੇ ਵਿੱਚ ਸੰਤ ਸਤਿਗੁਰੂ ਜੋ ਆਉਂਦੇ ਨੇ ਉਹ ਨਾਮ ਦੇ ਰੂਪ ਦੇ ਵਿੱਚ ਉਹ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ, ਔਰ ਇਸਦਾ ਇਹ ਅਰਥ ਨਹੀਂ ਹੈ ਕਿ ਅਸੀਂ ਨਾਮ ਲੈ ਲਿਆ ਔਰ ਮੁਕਤੀ ਪ੍ਰਾਪਤ ਹੋ ਗਈ। ਜਿਸ ਤਰੀਕੇ ਦੇ ਨਾਲ ਪੁਰਾਣੇ ਸਮੇਂ ਦੇ ਵਿੱਚ ਚਰਨ ਅੰਮ੍ਰਿਤ ਦੇ ਕਰਕੇ ਉਹ ਮੁਕਤੀ ਨਹੀਂ ਸੀ, ਉਹ ਇੱਕ ਚਿੰਨ ਸੀ, ਇੱਕ ਚਿੰਨ ਰੱਖਿਆ ਜਾਂਦਾ ਸੀ, ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਹਰਿਮੰਦਰ ਇੱਕ ਚਿੰਨ ਰੱਖਿਆ ਸੀ, ਸੰਗਤ ਜਾਂਦੀ ਸੀ, ਗੁਰੂਆਂ ਦੇ ਦਰਸ਼ਨ ਕਰਦੀ ਸੀ, ਉਪਦੇਸ਼ ਸੁਣਦੀ ਸੀ, ਚਰਨ ਅੰਮ੍ਰਿਤ ਲੈਂਦੀ ਸੀ, ਇਸ਼ਨਾਨ ਕਰਦੀ ਸੀ, ਤੇ ਉਸਦੇ ਨਾਲ ਕੀ ਸੀ, ਇੱਕ ਚਿੰਨ ਨੂੰ ਰੱਖ ਕਰਕੇ ਸਤਿਗੁਰੂ ਜੋ ਹੈ ਜੀਵਾਤਮਾ ਦੀ ਸਫਾਈ ਕਰਦੇ ਸਨ। ਜੋ ਜੋ ਉਹ ਜੀਵਾਤਮਾ ਦੀ ਸਫਾਈ ਹੁੰਦੀ ਸੀ ਯਾਨੀ ਕਿ ਭਾਂਡਾ ਤਿਆਰ ਹੁੰਦਾ ਜਾਂਦਾ ਸੀ, ਕਿਉਂ ਤੋਂ ਉਹਦੇ ਵਿੱਚ ਵਸਤੂ ਪੈਣ ਲੱਗ ਜਾਂਦੀ ਸੀ। ਪਰ ਇੱਕ ਗੱਲ ਯਾਦ ਰੱਖਣਾ, ਅਗਰ ਲੱਖਾਂ ਬੰਦਿਆਂ ਨੂੰ 10 ਪਾਤਸ਼ਾਹੀਆਂ ਨੇ ਚਰਨ ਅੰਮ੍ਰਿਤ ਦਿੱਤਾ ਸੀਗਾ, ਗੁਰੂ ਗੋਬਿੰਦ ਸਿੰਘ ਜੀ ਨੇ ਜਾ ਕਰਕੇ ਆਖਿਰ ਵਿੱਚ ਇਹ ਪਾਣੀ ਦਾ ਯਾਨੀ ਕਿ ਬਾਟੇ ਦਾ ਅੰਮ੍ਰਿਤ ਦਿੱਤਾ ਸੀ, ਉਸ ਤੋਂ ਪਹਿਲੇ 9 ਪਾਤਸ਼ਾਹੀਆਂ ਨੇ ਚਰਨ ਅੰਮ੍ਰਿਤ ਹੀ ਦਿੱਤਾ ਹੈ। ਉਹਨਾਂ ਲੱਖਾਂ ਦੇ ਵਿੱਚੋਂ ਵਿਚਾਰ ਕਰਕੇ ਦੇਖ ਲਓ, ਇਹ ਉਂਗਲੀਆਂ ਦੇ ਪੋਟੇ ਬਹੁਤ ਜ਼ਿਆਦਾ ਨੇ, ਇਤਨੀਆਂ ਰੂਹਾਂ ਵੀ ਨਹੀਂ ਨਿਕਲੀਆਂ ਜਿਹੜੀਆਂ ਸੱਚਖੰਡ ਦੀਆਂ ਅਧਿਕਾਰੀ ਹੋ ਸਕੀਆਂ। ਉਸੇ ਤਰੀਕੇ ਦੇ ਨਾਲ ਮੌਜੂਦਾ ਸਰਕਾਰਾਂ ਚੱਲ ਰਹੀਆਂ ਨੇ, ਨਾਮ ਦਿੱਤੇ ਜਾ ਰਹੇ ਨੇ, ਨਾਮ ਦੇ ਵਿੱਚ ਕੋਈ ਕਮੀ ਨਹੀਂ ਹੈ, ਬੇਨਤੀ ਇਹ ਹੈ ਕਿ ਇੱਕ ਚਿੰਨ੍ਹ ਸਾਹਮਣੇ ਰੱਖਿਆ ਗਿਆ ਹੈ, ਉਸ ਚਿੰਨ੍ਹ ਨੂੰ ਸਾਹਮਣੇ ਰੱਖ ਕਰਕੇ ਜੀਵਾਤਮਾ ਦੀ ਸਫਾਈ ਕਰਵਾਈ ਜਾਂਦੀ ਹੈ, ਮਿਹਨਤ ਕਰਵਾਈ ਜਾਂਦੀ ਹੈ, ਨਿਯਮ ਦਿੱਤੇ ਜਾਂਦੇ ਨੇ, ਯਾਨੀ ਅਸੀਂ ਨਿਯਮਾਂ ਦਾ ਪਾਲਣ ਕਰਨਾ ਨਹੀਂ ਚਾਹੁੰਦੇ, ਉਸ ਰਸਤੇ ਦੇ ਉੱਪਰ ਚੱਲਣਾ ਹੀ ਨਹੀਂ ਚਾਹੁੰਦੇ, ਸਿਰਫ ਉਸ ਚਿੰਨ੍ਹ ਨੂੰ ਹੀ ਸਭ ਕੁਝ ਜਾਣਨਾ ਚਾਹੁੰਦੇ ਹਾਂ। ਅਸੀਂ ਚਿਰਾਗ ਨੂੰ ਮੱਥਾ ਟੇਕਦੇ ਹਾਂ, ਥੜੇ ਨੂੰ ਮੱਥਾ ਟੇਕਦੇ ਹਾਂ, ਗੁਰਦੁਆਰੇ ਜਾ ਕਰਕੇ ਨਿਰਜੀਵ ਵਸਤੂ ਨੂੰ ਮੱਥਾ ਟੇਕਦੇ ਹਾਂ, ਮੰਦਿਰ ਦੇ ਵਿੱਚ ਮੂਰਤੀ ਨੂੰ ਮੱਥਾ ਟੇਕਦੇ ਹਾਂ, ਤਾਂ ਸੰਗਤ ਜੀ ਇਹ ਸਾਰੀਆਂ ਵਸਤੂਆਂ ਸਾਰਥਕ ਹੋ ਸਕਦੀਆਂ ਨੇ, ਅਗਰ ਇਸ ਤੋਂ ਆਦਿ ਸਹੀ ਅਰਥਾਂ ਦੇ ਵਿੱਚ ਲਈਏ, ਯਾਨੀ ਕਿ ਇਸ ਨੂੰ ਪਰਮਾਤਮਾ ਦਾ ਚਿੰਨ੍ਹ ਸਮਝ ਕਰਕੇ ਉਸ ਦੇ ਅੱਗੇ ਮੱਥਾ ਟੇਕੀਏ, ਉਸ ਪਰਮਾਤਮਾ ਦੇ ਹੁਕਮ ਦਾ ਪਾਲਣ ਕਰੀਏ, ਜੋ ਉਪਦੇਸ਼ ਉਹਨਾਂ ਨੇ ਦਿੱਤੇ ਨੇ, ਇਹ ਬਾਅਦ ਹੀ ਫੈਸਲਾ ਕਰਾਂਗੇ ਕਿ ਇਹ ਈਸ਼ਵਰੀ ਤਾਕਤਾਂ ਜਿਹੜੀਆਂ ਅਧੂਰੀਆਂ ਸੀ ਸਾਨੂੰ ਸੱਚਖੰਡ ਨਹੀਂ ਲਿਜਾ ਸਕਦੀਆਂ, ਤੇ ਜੋ ਸਤਿਗੁਰੂ ਆਏ ਨੇ ਕਿਆ ਉਹ ਅੱਖ ਬੰਦ ਕਰਕੇ ਬੈਠੇ ਨੇ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕਿ ਇੱਕ ਪੱਥਰ ਨੂੰ ਮੱਥਾ ਟੇਕਣ ਵਾਲਾ ਆਪਣੇ ਅੰਦਰ ਦੀ ਸਫਾਈ ਕਰ ਰਿਹਾ, ਤਾਂ ਮੇਨ ਮਕਸਦ ਕੀ ਹੈ? ਅੰਤਰ ਦੀ ਸਫਾਈ। ਜਿਨ੍ਹਾਂ ਨੇ ਆਪਣੇ ਅੰਦਰ ਦੀ ਮੈਲ ਧੋ ਲਈ, ਅੰਤਰ ਦੀ ਸਫਾਈ ਕਰ ਲਈ, ਉਹਨਾਂ ਦੇ ਉੱਪਰ ਸਤਿਗੁਰ ਦੀ ਨਜ਼ਰ ਸਭ ਤੋਂ ਪਹਿਲੇ ਪੈ ਜਾਂਦੀ ਹੈ। ਜਿਸ ਤਰੀਕੇ ਦੇ ਨਾਲ ਪਹਾੜ ਦੇ ਉੱਪਰ ਖੜਾ ਆਦਮੀ ਤਲੇ ਮੈਦਾਨ ਦੇ ਵਿੱਚ ਵੱਖ ਰਹੀਆਂ ਚਿੰਗਾਰੀਆਂ ਨੂੰ ਦੂਰੋਂ ਹੀ ਦੇਖ ਲੈਂਦਾ ਹੈ, ਪਛਾਣ ਲੈਂਦਾ ਹੈ, ਔਰ ਅੱਗੇ ਵੱਧ ਕਰਕੇ ਉਹਦੀ ਬਾਂਹ ਪਕੜ ਕੇ ਉਸ ਨਰਕ ਚੋਂ ਕੱਢ ਦਿੰਦਾ ਹੈ, ਇਸ ਤਪਦੀ ਤੰਦੂਰ ਦੇ ਵਿੱਚੋਂ ਕੱਢ ਦਿੰਦਾ ਹੈ ਜਿਹੜੀ ਤਪਸ਼ ਉਹ ਮਹਿਸੂਸ ਕਰ ਰਿਹਾ, ਜਿਹੜੀ ਜੀਵਾਤਮਾ ਇਸ ਜਗਤ ਦੇ ਵਿੱਚ ਆ ਕਰਕੇ ਇਹ ਭੋਗ ਵਿਕਾਰਾਂ ਦੇ ਵਿੱਚ ਇਹ ਤਪਸ਼ ਮਹਿਸੂਸ ਕਰ ਰਹੀ ਹੈ, ਸੁੱਖ ਸਾਧਨ ਸਾਰੇ ਹੈ ਨੇ, ਫਿਰ ਵੀ ਅਧੂਰਾਪਨ ਮਹਿਸੂਸ ਕਰ ਰਹੀ ਹੈ, ਉਸੇ ਦੀ ਬਾਂਹ ਸਭ ਤੋਂ ਪਹਿਲੇ ਪਕੜੀ ਜਾਏਗੀ। ਜਿਹੜੀਆਂ ਅੰਮ੍ਰਿਤ ਛੱਕ ਕਰਕੇ ਜਾਂ ਨਾਮ ਲੈ ਕਰਕੇ ਇਹ ਸੋਚ ਕਰਕੇ ਬੈਠੀਆਂ ਨੇ, ਇਹ ਜਗਤ ਭੋਗਣ ਵਾਸਤੇ ਹੈ, ਇਹ ਜਗਤ ਮਿੱਠਾ ਹੈ, ਔਰ ਬੜੇ ਅੱਛੇ ਤਰੀਕੇ ਦੇ ਨਾਲ ਭੋਗ ਰਹੀਆਂ ਨੇ, ਭੋਗ ਵੀ ਇਸ ਤਰੀਕੇ ਦੇ ਨਾਲ ਰਹੀਆਂ ਨੇ ਕਿ ਸਿਰ ਪੈਰ ਤੱਕ ਉਹਨਾਂ ਦਾ ਇਹਦੇ ਵਿੱਚ ਨਿਬੜ ਚੁੱਕਾ ਹੈ, ਕੋਈ ਵੀ ਮੱਖੀ ਆਪਣੇ ਪਰਾਂ ਦੇ ਉੱਪਰ ਮਿੱਠਾ ਲਗਾ ਕਰਕੇ ਉੜ ਕਰਕੇ ਨਹੀਂ ਜਾ ਸਕਦੀ, ਯਾਨੀ ਕਿ ਉਸਦੇ ਵਿੱਚ ਗਰਕ ਹੋ ਜਾਏਗੀ। ਅਸੀਂ ਇਸ ਪੂਰਨ ਸੱਚੀ ਦਾਤ ਨੂੰ ਲੈ ਕਰਕੇ ਵੀ ਅੱਜ ਤੱਕ ਇਸ ਨੂੰ ਸਾਰਥਕ ਨਹੀਂ ਕਰ ਸਕੇ, ਕਈਆਂ ਦਾ ਸਮਾਂ ਨਿਕਲ ਚੁੱਕਾ ਹੈ, ਕਈਆਂ ਦਾ ਨਿਕਲਿਆ ਜਾ ਰਿਹਾ ਹੈ, ਬਾਕੀਆਂ ਦਾ ਅੱਗੇ ਆਉਣ ਵਾਲਾ ਸਮੇਂ ਨਿਕਲ ਜਾਏਗਾ। ਤਾਂ ਸੰਗਤ ਜੀ ਇਹ ਘੜੀਆਂ ਬੜੀਆਂ ਕੀਮਤੀ ਨੇ, ਇਸ 84 ਲੱਖ ਜਾਮੇ ਦੇ ਵਿੱਚ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ, ਕੋਈ ਇੱਕ ਘੜੀ ਨਹੀਂ ਕਿਸੇ ਨੇ ਫਾਲਤੂ ਲੈਣ ਦੇਣੀ, ਇੱਕ ਸਾਹ ਨਹੀਂ ਕਿਸੇ ਨੇ ਫਾਲਤੂ ਲੈਣ ਦੇਣਾ, ਔਰ ਇਹ ਸਵਾਸਾਂ ਦੀ ਪੂੰਜੀ ਅਸੀਂ ਕਿਸ ਤਰੀਕੇ ਦੇ ਨਾਲ ਹਰ ਘੜੀ ਹਰ ਪਲ ਉਸ ਕਾਲ ਨੂੰ ਭੇਟਾ ਕਰੀ ਜਾ ਰਹੇ ਹਾਂ, ਯਾਨੀ ਪੂਰਨ ਸਤਿਗੁਰਾਂ ਦੇ ਲੜ ਵੀ ਲੱਗੇ ਉਸ ਦੇ ਬਾਅਦ ਵੀ ਇਸ ਜਗਤ ਦੇ ਮਿੱਠੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਅਸੀਂ ਲਿਬੜੇ ਪਏ ਹਾਂ, ਕਿਸ ਤਰੀਕੇ ਦੇ ਨਾਲ ਅਸੀਂ ਗਰਕ ਹੋ ਰਹੇ ਹਾਂ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਜਦ ਤੱਕ ਇਸ ਮੱਖੀ ਨੂੰ ਅਸੀਂ ਆਪ ਜ਼ਬਰਦਸਤੀ ਹਟਾਵਾਂਗੇ ਨਹੀਂ, ਇਹ ਵਿਸ਼ੇ ਵਿਕਾਰਾਂ ਤੋਂ ਹਟੇਗੀ ਨਹੀਂ, ਔਰ ਜਦ ਤੱਕ ਇਹ ਵਿਸ਼ੇ ਵਿਕਾਰਾਂ ਤੋਂ ਹਟੇਗੀ ਨਹੀਂ ਤਦ ਤੱਕ ਇਹ ਉੱਡ ਕਰਕੇ ਨਹੀਂ ਜਾ ਸਕਦੀ, ਯਾਨੀ ਕਿ ਇਸ ਜਗਤ ਦੇ ਵਿੱਚ ਕੰਮ ਵੀ ਉੱਡਣ ਦਾ ਕੀ ਭਾਵ ਹੈ, ਮਿੱਠੇ ਦਾ ਕੀ ਭਾਵ ਹੈ, ਇਸ ਜਗਤ ਦੇ ਵਿੱਚ ਅਸੀਂ ਕੰਮ ਵੀ ਕਰਨੇ ਨੇ, ਕਿਉਂ? ਕਿਉਂਕਿ ਪਿਛਲੇ ਕਰਮਾਂ ਦੇ ਵਿੱਚ ਜੋ ਅਸੀਂ ਕੀਤਾ ਸੀ ਉਸਦਾ ਭੁਗਤਾਨ ਵੀ ਕਰਨਾ ਹੈ, ਔਰ ਇਹ ਭੁਗਤਾਨ ਤਾਂ ਹੀ ਹੋ ਸਕਦਾ ਹੈ ਜਦੋਂ ਅਸੀਂ ਜਗਤ ਦੇ ਵਿੱਚ ਅਸੀਂ ਰਮੀਏ, ਅਗਰ ਇਸ ਜਗਤ ਦੇ ਵਿੱਚ ਰਮਾਂਗੇ ਨਹੀਂ, ਜੰਗਲ ਹੀ ਜਾ ਕਰਕੇ ਧੁਨੀ ਰਵਾ ਕਰਕੇ ਬੈਠ ਜਾਂਗੇ। ਸਾਧ ਸੰਗਤ ਜੀ ਵਿਚਾਰ ਕਰਕੇ ਦੇਖੋ, ਉਹ ਸਾਰੇ ਕਰਮਾਂ ਦੇ ਫਲ ਤੇ ਬਾਕੀ ਦੇ ਰਹਿ ਹੀ ਗਏ, ਉਹ ਤੇ ਅਸੀਂ ਭੋਗੇ ਹੀ ਨਹੀਂ, ਯਾਨੀ ਕਿ ਉਹ ਅਗਲੇ ਵਿਆਹ ਸਮੇਤ ਅਗਲੇ ਜਨਮਾਂ ਚ ਫਿਰ ਸਾਨੂੰ ਭੋਗਣੇ ਪੈਣਗੇ, ਔਰ ਜਿਸ ਵੇਲੇ ਫਿਰ ਸੰਸਾਰ ਦੇ ਭੋਗ ਸਾਹਮਣੇ ਆਉਂਦੇ ਨੇ ਤੇ ਉਹ ਤਪਸਵੀ ਜਿਹੜਾ ਫਿਰ ਡੋਲ ਜਾਂਦਾ, ਕਿਉਂ? ਕਿਉਂਕਿ ਉਹ ਵਸਤੂ ਉਸਨੇ ਦੇਖੀ ਨਹੀਂ, ਦੇਖ ਕਰਕੇ ਮਨ ਜਿਹੜਾ ਵਿਚਲਿਤ ਹੋ ਜਾਂਦਾ। ਅਸੀਂ ਬੜਾ ਦਾਵਾ ਕਰਦੇ ਹਾਂ ਅਸੀਂ ਗੁਰੂ ਵਾਲੇ ਹਾਂ, ਮਨ ਕਾਬੂ ਚ ਹੈ, ਇੰਦਰ ਕਾਬੂ ਚ ਹੈ, ਪਰ ਵਿਚਾਰ ਕਰਕੇ ਦੇਖੋ, ਪਤਾ ਨਹੀਂ ਕਿਹੜੇ ਵੇਲੇ ਕਿਸ ਘੜੀ ਕਿਸ ਪਲ ਕਿਸ ਰੂਪ ਨੂੰ ਕਿਸ ਵਸਤੂ ਨੂੰ ਦੇਖ ਕਰਕੇ ਇਹ ਮਨ ਸਾਨੂੰ ਬੇਈਮਾਨ ਬਣਾ ਦੇਵੇ। ਹਰ ਵਕਤ ਹਰ ਪਲ ਹਰ ਘੜੀ ਹੁਸ਼ਿਆਰ ਰਹਿਣਾ ਚਾਹੀਦਾ ਇਸ ਮਨ ਕੋਲੋਂ, ਕਿਉਂ? ਕਿਉਂਕਿ ਇਸਨੇ ਕਿਉਂ ਪਤਾ ਨੀ ਕਿਸ ਵਕਤ ਸਾਡੀ ਮਿੱਟੀ ਪਲੀਤ ਕਰ ਦੇਣੀ ਹੈ। ਸਦੀਆਂ ਹੀ ਹੋ ਗਈਆਂ ਇਹ ਬੇਈਮਾਨ ਹੋਇਆ ਪਿਆ ਹੈ, ਔਰ ਇਸੀ ਦੀ ਬੇਈਮਾਨੀ ਦੀ ਵਜ੍ਹਾ ਦੇ ਨਾਲ ਇਹ ਜੀਵਾਤਮਾ ਵੀ ਬੇਈਮਾਨ ਹੈ, ਯਾਨੀ ਕਿ ਉਹ ਸੁੱਚੀ ਔਰ ਨਿਰਮਲ ਹੋਣ ਦੇ ਬਾਅਦ ਵੀ ਐਸੇ ਖੋਟੇ ਕਰਮ ਕਰ ਬੈਠੀ, ਇਸ ਦਾ ਸੰਗ ਕਰਕੇ ਔਰ ਐਸੇ ਸਵਾਦਾਂ ਦੀ ਇਸ ਨੂੰ ਆਦਤ ਪੈ ਗਈ ਹੈ ਕਿ ਉਸ ਨੂੰ ਸੱਚੇ ਸਵਾਦ ਦਾ ਪਤਾ ਹੀ ਨਹੀਂ, ਆਪਣੇ ਆਪ ਨੂੰ ਸਰੀਰ ਸਮਝ ਕੇ ਬੈਠੀ ਹੈ, ਯਾਨੀ ਕਿ ਜਿਸ ਵੀ ਪਿੰਜਰੇ ਦੇ ਵਿੱਚ ਜਾਂਦੀ ਹੈ ਉਸੀ ਪਿੰਜਰੇ ਨੂੰ ਇਹ ਆਪਣਾ ਸਭ ਕੁਝ ਸਮਝ ਕੇ ਬੈਠ ਜਾਂਦੀ ਹੈ। ਇਸ ਨੂੰ ਆਪਣੇ ਮੂਲ ਦੀ ਪਛਾਣ ਹੀ ਨਹੀਂ, ਇਸ ਨੂੰ ਇਹ ਪਤਾ ਹੀ ਨਹੀਂ ਕਿ ਮੈਂ ਕਿੱਥੋਂ ਆਈ ਹਾਂ, ਕੀ ਕਰ ਰਹੀ ਹਾਂ, ਮੈਂ ਕਿੱਥੇ ਜਾਣਾ ਹੈ, ਕਿਸ ਤਰੀਕੇ ਦੇ ਨਾਲ ਮੇਰਾ ਉਧਾਰ ਹੋ ਸਕਦਾ ਹੈ। ਗੁਰੂ ਸਾਹਿਬਾਂ ਨੇ ਆਪਣੀ ਇਸ ਬਾਣੀ ਦੇ ਵਿੱਚ ਇਹ ਸਾਰੇ ਭੇਦ ਸਪਸ਼ਟ ਕੀਤੇ ਨੇ ਕਿ ਹਰ ਮੰਦਰ ਕਿਹੜਾ ਹੈ, ਔਰ ਇਸ ਜੀਵਾਤਮਾ ਨੇ ਕਿਸ ਹਰੀ ਦੀ ਪੂਜਾ ਕਰਨੀ ਹੈ, ਕਿਸ ਮੰਦਰ ਦੇ ਵਿੱਚ ਜਾ ਕਰਕੇ ਕਿਸ ਤਰੀਕੇ ਦੇ ਨਾਲ ਕਿਸ ਸੀਮਾ ਤੱਕ ਉਸਨੇ ਆਪਣੇ ਅੰਤਰ ਦੀ ਸਫਾਈ ਕਰਨੀ ਹੈ। ਜਿੱਥੇ ਬਾਹਰ ਦੇ ਮੰਦਰ ਗੁਰਦੁਆਰਿਆਂ ਦੇ ਵਿੱਚ ਅਸੀਂ ਕੋਈ ਪੈਲਾ ਕਰਮ ਨਹੀਂ ਕਰਦੇ, ਕੋਈ ਗੰਦੀ ਵਸਤੂ ਨਹੀਂ ਪਾਉਂਦੇ, ਉੱਥੇ ਵਿਚਾਰ ਕਰਕੇ ਦੇਖੋ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਇਸ ਦੇਹ ਦੇ ਅੰਦਰ ਜਿੱਥੇ ਪਰਮਾਤਮਾ ਆਪ ਮੌਜੂਦ ਹੈ, ਆਤਮਾ ਮੌਜੂਦ ਹੈ, ਦੋਨਾਂ ਨੇ ਮਿਲਣਾ ਹੈ, ਹਰ ਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਈ, ਯਾਨੀ ਕਿ ਅੰਤਰ ਦੇ ਵਿੱਚ ਇਹ ਸਰੀਰ ਨੇ ਜੋ ਗਿਆਨ ਨੇ ਪ੍ਰਗਟ ਹੋਣਾ ਹੈ, ਉੱਥੇ ਅਸੀਂ ਕੀ ਕਰ ਰਹੇ ਹਾਂ? ਕਦੀ ਇਸ ਦੀ ਸਫਾਈ ਦੀ ਤਰਫ਼ ਅਸੀਂ ਧਿਆਨ ਦਿੱਤਾ ਹੈ? ਅਸੀਂ ਇਸ ਦੇ ਅੰਦਰ ਕੈਸੇ ਕੈਸੇ ਮੁਰਦੇ ਕੱਟ ਕੇ ਪਾਉਂਦੇ ਹਾਂ? ਮੁਰਦਿਆਂ ਦਾ ਕੀ ਭਾਵ ਹੈ? ਮਾਸ, ਯਾਨੀ ਕਿ ਜਿਹੜੇ ਮਾਸ ਖਾਂਦੇ ਨੇ, ਸ਼ਰਾਬ ਪੀਂਦੇ ਨੇ, ਸ਼ਰਾਬ ਦਾ ਇਹ ਭਾਵ ਨਹੀਂ ਹੈ ਕਿ ਇੱਕ ਜੋ ਸ਼ਰਾਬ ਜਿਸ ਨੂੰ ਅਸੀਂ ਅਲਕੋਹਲ ਕਹਿੰਦੇ ਹਾਂ ਉਹੀ ਸ਼ਰਾਬ ਹੈ, ਸ਼ਰਾਬ ਦਾ ਇਹ ਭਾਵ ਹੈ ਕਿ ਜਿਤਨੇ ਵੀ ਤਰੀਕੇ ਦੇ ਰਸ ਹਨ, ਪਿਖਿਆ ਦੇ ਰਸ, ਜ਼ਹਿਰ ਦੇ ਰਸ, ਚਾਹੇ ਪਰਾਏ ਰੂਪ ਦਾ ਰਸ ਹੈ, ਚਾਹੇ ਪਰਾਏ ਲੋਭ ਦਾ ਰਸ ਹੈ, ਪਰਾਈ ਵਸਤੂ ਦਾ ਰਸ ਹੈ, ਯਾਨੀ ਕਿ ਜਿਤਨੇ ਵੀ ਤਰੀਕੇ ਦੇ ਮਨ ਦੇ ਵਿਸ਼ੇ ਵਿਕਾਰਾਂ ਦੇ ਰਸ ਹਨ, ਇਹਨਾਂ ਨੂੰ ਸ਼ਰਾਬ ਦੀ ਸੰਗਿਆ ਰੂਹਾਨੀਅਤ ਦੇ ਵਿੱਚ ਦਿੱਤੀ ਜਾਂਦੀ ਹੈ। ਔਰ ਜੋ ਮਾਸ ਦੀ ਸੰਗਿਆ ਹੈ, ਮਾਸ ਦਾ ਕੀ ਭਾਵ ਹੈ, ਇੱਥੇ ਸਰੀਰਕ ਰੂਪ ਦੇ ਵਿੱਚ ਯਾਨੀ ਨਿਚਲੀ ਜੀਵਾਤਮਾ ਨੂੰ, ਨਿਚਲੀ ਦੁਨੀਆਂ ਨੂੰ, ਜਾਨਵਰਾਂ ਨੂੰ ਮਾਰ ਕਰਕੇ ਅਸੀਂ ਇਹਨਾਂ ਮੁਰਦਿਆਂ ਨੂੰ ਕੱਟ ਕਰਕੇ ਇਸ ਮੂੰਹ ਦੇ ਅੰਦਰ, ਇਸ ਮੰਦਰ ਦੇ ਅੰਦਰ ਜਿੱਥੇ ਉਹ ਪਰਮਾਤਮਾ ਮੌਜੂਦ ਹੈ, ਕੱਟ ਕੱਟ ਕੇ ਪਾਉਂਦੇ ਹਾਂ, ਉੱਥੇ ਰੂਹਾਨੀਅਤ ਦਾ ਭਾਵ ਇਸ ਤੋਂ ਵੀ ਵਿਸ਼ਾਲ ਹੈ। ਉਹ ਕੀ ਕਹਿੰਦੇ ਨੇ ਕਿ ਅਗਰ ਮਨੁੱਖ ਦਾ ਰੱਖ, ਯਾਨੀ ਕਿ ਜਿਹੜੀ ਜੀਵਾਤਮਾ ਨਿਚਲੇ ਕਰਮ ਕਰਦੀ ਹੈ, ਕਿਸੇ ਦਾ ਹੱਕ ਮਾਰ ਕਰਕੇ ਖਾਂਦੀ ਹੈ, ਉਹ ਮਨੁੱਖ ਜਨਮ ਯਾਨੀ ਕਿ ਉਸਦੇ ਮਾਸ ਔਰ ਉਸਦਾ ਖੂਨ ਪੀਂਦੀ ਹੈ, ਤੇ ਯਾਨੀ ਕਿ ਇਸ ਮੰਦਰ ਦੇ ਵਿੱਚ ਅਸੀਂ ਸਿਰਫ ਨਿਚਲੀ ਚੂਨਾ ਦਾ ਮਾਸ ਹੀ ਨਹੀਂ ਪਾਉਂਦੇ, ਮਨੁੱਖ ਦਾ ਵੀ ਮਾਸ ਪਾਉਂਦੇ ਹਾਂ, ਉਸਦਾ ਖੂਨ ਪਾਉਂਦੇ ਹਾਂ। ਹੁਣ ਇੱਕ ਸ਼ਰਾਬ ਔਰ ਇੱਕ ਮਾਸ ਦੀ ਤਾਂ ਇੱਕ ਸੀਮਾ ਸੀ, ਉਸਦੇ ਬਣੇ ਹੋਏ ਕਰਮ ਦੀ ਵੀ ਇੱਕ ਸੀਮਾ ਸੀ, ਯਾਨੀ ਕਿ ਦੋ ਚਾਰ ਜਨਮਾਂ ਦੇ ਵਿੱਚ ਭੁਗਤਾਨ ਹੋ ਸਕਦਾ ਸੀ, ਪਰ ਜਿੱਥੇ ਇਨਸਾਨ ਦਾ ਮਾਸ ਔਰ ਇਨਸਾਨੀ ਖੂਨ ਚਲਾ ਗਿਆ, ਯਾਦ ਰੱਖੋ ਜਿਸ ਦੇ ਵਿੱਚ ਪਰਮਾਤਮਾ ਮਿਲਣ ਲਈ ਉਸਨੇ ਆਪਣਾ ਇਹ ਮੰਦਰ ਬਣਾਇਆ ਹੈ, ਆਪ ਇਸ ਦੇ ਵਿੱਚ ਰਹਿੰਦਾ ਹੈ, ਔਰ ਉਸ ਮੰਦਰ ਨੂੰ ਯਾਨੀ ਕਿ ਖੂਨ ਔਰ ਮਾਸ ਨੂੰ ਇਸ ਸਰੀਰ ਦੇ ਅੰਦਰ ਅਸੀਂ ਪਾਇਆ, ਇਸ ਮੰਦਰ ਦੇ ਪਾਇਆ, ਤੇ ਕਿਸ ਤਰੀਕੇ ਦੇ ਵਿਚਾਰ, ਕਿਸ ਤਰੀਕੇ ਦੇ ਭੈੜੇ ਕਰਮ, ਯਾਨੀ ਕਿ ਲੋਕਾਂ ਦਾ ਗਲਾ ਕੱਟਣ ਵਾਸਤੇ, ਉਹਨਾਂ ਦੇ ਜੇ ਬਲਕੇ ਕਰਨ ਵਾਸਤੇ ਅਸੀਂ ਕਿਸ ਤਰੀਕੇ ਦੇ ਲੋਭ ਦੇ ਵਿੱਚ ਆ ਕਰਕੇ ਪਲਾਨਿੰਗ ਬਣਾਉਂਦੇ ਆ ਇਸ ਦੇਹ ਦੇ ਅੰਦਰ ਬੈਠ ਕਰਕੇ, ਯਾਨੀ ਕਿ ਜੀਵਾਤਮਾ ਮਨ ਦਾ ਸੰਗ ਕਰਕੇ ਇਹ ਸਾਰੀ ਪਲਾਨਿੰਗ ਬਣਾਈ ਜਾਂਦੀ ਹੈ। ਤੇ ਇਹ ਸਾਰੀ ਪਲਾਨਿੰਗ ਕੀ ਹੈ, ਕੈਸੇ ਗੰਦੇ ਔਰ ਨੀਚ ਵਿਚਾਰ ਨੇ, ਔਰ ਕਿਹੜੀ ਜਗ੍ਹਾ ਕੀਤੇ ਜਾ ਰਹੇ ਨੇ ਜਿੱਥੇ ਉਹ ਪਰਮਾਤਮਾ ਰਹਿ ਰਿਹਾ ਹੈ। ਯਾਨੀ ਕਿ ਇਸ ਮਨੁੱਖ ਨੇ ਜੋ ਮੰਦਰ ਬਣਾਇਆ, ਉਸ ਜਗ੍ਹਾ ਤੇ ਅਸੀਂ ਸਫਾਈ ਪਸੰਦ ਕਰਦੇ ਹਾਂ, ਔਰ ਜਿੱਥੇ ਉਸ ਪਰਮਾਤਮਾ ਨੇ ਆਪਣੇ ਰਹਿਣ ਵਾਸਤੇ ਆਪ ਜਗ੍ਹਾ ਬਣਾਈ, ਆਪ ਉਹਦੇ ਵਿੱਚ ਰਹਿ ਰਿਹਾ, ਆਪ ਵਸਿਆ ਹੋਇਆ ਹੈ, ਹਰ ਪਲ ਹਰ ਘੜੀ ਇਸ ਜੀਵਾਤਮਾ ਦਾ ਇੰਤਜ਼ਾਰ ਕਰ ਰਿਹਾ ਹੈ ਮਿਲਣ ਵਾਸਤੇ, ਉੱਥੇ ਅਸੀਂ ਕੈਸੇ ਨੀਚ ਕਰਮ ਕਰਦੇ ਹਾਂ, ਕੈਸੇ ਮੁਰਦੇ ਕੱਟ ਕੱਟ ਕਰ ਪਾਉਂਦੇ ਹਾਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਵਿਚਾਰ ਕਰਨ ਵਾਲੀਆਂ ਨੇ, ਜਦ ਤੱਕ ਇਹ ਜੀਵਾਤਮਾ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੇ ਅੰਤਰ ਦੀ ਸਫਾਈ ਨਹੀਂ ਨਾ ਕਰੇਗੀ, ਤਦ ਤੱਕ ਉਸ ਨੂੰ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ, ਚਾਹੇ ਉਹ ਇੱਕ ਗੁਰੂ ਕੋਲੋਂ ਨਾਮ ਲੈ ਲਵੇ, ਚਾਹੇ 10 ਗੁਰੂਆਂ ਕੋਲ ਨਾਮ ਲੈ ਲਵੇ। ਯਾਦ ਰੱਖਣਾ, ਗੁਰੂ ਸਾਹਿਬਾਂ ਨੇ ਭੇਦ ਪ੍ਰਗਟ ਕੀਤਾ ਹੈ ਕਿ ਇਹ ਇੱਕ ਚਿੰਨ੍ਹ ਹੈ, ਇੱਕ ਬੀਜ ਦੇ ਰੂਪ ਦੇ ਵਿੱਚ ਹੈ, ਔਰ ਅਗਰ ਸੱਚਮੁੱਚ ਅਸੀਂ ਇਸ ਬੀਜ ਤੋਂ ਫਲ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਇੱਕ ਬੀਜ ਨੂੰ ਜਿਸ ਤਰੀਕੇ ਦੇ ਨਾਲ ਬੋਇਆ ਜਾਂਦਾ ਹੈ, ਨਿਰਮਲ ਧਰਤੀ ਦੇ ਵਿੱਚ ਸਾਰੇ ਕੰਕਰ ਪੱਥਰ ਕੱਢੇ ਜਾਂਦੇ ਨੇ, ਉਸ ਤੋਂ ਪਾਣੀ ਦੀ ਜੋ ਹੈ ਪਿਆਸ ਬੁਝਾਈ ਜਾਂਦੀ ਹੈ, ਉਸਨੂੰ ਖਾਦ ਉਹਦੀ ਭੁੱਖ ਪਿਟਾਈ ਜਾਂਦੀ ਹੈ, ਉਹਨੂੰ ਰਿਤੂਆਂ ਦੀ ਜੋ ਹੈ ਉਹ ਤ੍ਰਿਸ਼ਨਾ ਦਿੱਤੀ ਜਾਂਦੀ ਹੈ, ਉਹ ਹਵਾ ਦਿੱਤੀ ਜਾਂਦੀ ਹੈ, ਯਾਨੀ ਵਿਸ਼ੇ ਵਿਕਾਰਾਂ ਦੀ ਅੱਗ ਚੋਂ ਨਿਕਲਣਾ, ਕਾਮ ਕ੍ਰੋਧ ਮੋਹ ਲੋਭ ਹੰਕਾਰ ਨੂੰ ਇਹ ਕੰਕਰਾਂ ਨੂੰ ਕੱਢਣਾ, ਔਰ ਸੱਚ ਦੇ ਪਾਣੀ ਦੇ ਨਾਲ ਇਸ ਬੀਜ ਦੀ ਪਰਵਰਿਸ਼ ਕਰਨੀ। ਉਸ ਵੇਲੇ ਵਿਚਾਰ ਕਰਕੇ ਦੇਖ ਲਓ, ਇਹ ਹਕੀਕਤ ਹੈ, ਅਜਮਾ ਕਰਕੇ ਦੇਖ ਲਓ, ਤੁਸੀਂ 40 ਦਿਨ 2 ਮਹੀਨੇ ਸੱਚੇ ਹੋ ਕਰਕੇ ਦੇਖ ਲਓ, ਔਰ ਦੇਖ ਲੈਣਾ, ਤੁਸੀਂ ਇਹ ਮਹਿਸੂਸ ਕਰੋਗੇ ਕਿ ਇਸ ਜੀਵਾਤਮਾ ਨੂੰ ਕੁਛ ਸ਼ਾਂਤੀ ਮਿਲੀ ਹੈ। ਉਸਦਾ ਸ਼ਾਂਤੀ ਦਾ ਕੀ ਭਾਵ ਹੈ ਕਿ ਕੁਛ ਨਾ ਕੁਛ ਇਸਦੀ ਪਿਆਸ ਜ਼ਰੂਰ ਬੁੱਝੀ ਹੈ। ਅਗਰ 40 ਦਿਨ 2 ਮਹੀਨੇ ਦੇ ਵਿੱਚ ਕੁਛ ਪਿਆਸ ਬੁੱਝ ਗਈ ਹੈ, ਤੇ ਵਿਚਾਰ ਕਰੋ ਅਗਰ 50 ਸਾਲ 60 ਸਾਲ 80 ਸਾਲ ਜੋ ਸਾਨੂੰ ਸਮਾਂ ਮਿਲਿਆ ਹੈ ਇਸ ਮਨੁੱਖੇ ਜਨਮ ਵਿੱਚ ਆ ਕਰਕੇ ਇਸ ਆਤਮਾ ਦੀ ਪਿਆਸ ਬੁਝਾਉਣ ਵਾਸਤੇ, ਤੇ ਕਿਆ ਅਸੀਂ 10, 15, 20 ਸਾਲਾਂ ਦੇ ਵਿੱਚ ਇਸ ਜੀਵਾਤਮਾ ਦੀ ਪੂਰੀ ਪਿਆਸ ਨਹੀਂ ਬੁਝਾ ਸਕਦੇ? ਇਹ ਕਦੀ ਅਸੀਂ ਵਿਚਾਰ ਹੀ ਨਹੀਂ ਕੀਤਾ। ਅਸੀਂ ਉਹਦੀ ਪਿਆਸ ਬੁਝਾ ਰਹੇ ਹਾਂ ਜਿਹੜੀ ਕਿ ਕਦੀ ਬੁੱਝ ਹੀ ਨਹੀਂ ਸਕਦੀ, ਯਾਨੀ ਕਿ ਉਸਦੀ ਪਿਆਸ ਵੀ ਬ੍ਰਹਮ ਦੇ ਵਿੱਚ ਜਾ ਕਰਕੇ ਬੁੱਝੇਗੀ, ਔਰ ਜੀਵਾਤਮਾ ਦੀ ਪਿਆਸ ਬਾਹਰ ਬ੍ਰਹਮ ਦੇ ਵਿੱਚ ਬੁੱਝੇਗੀ, ਔਰ ਅਸੀਂ ਨਾ ਅਸੀਂ ਬ੍ਰਹਮ ਦੇ ਵਿੱਚ ਜਾਣਾ ਚਾਹੁੰਦੇ ਹਾਂ, ਨਾ ਬਾਹਰ ਬ੍ਰਹਮ ਦੇ ਵਿੱਚ। ਇਸ ਜਗਤ ਦੇ ਵਿੱਚ ਵਿਸ਼ੇ ਵਿਕਾਰਾਂ ਦੇ ਵਿੱਚ ਉਹ ਤ੍ਰਿਪਤੀ ਉਹ ਤ੍ਰਿਸ਼ਨਾ ਨੂੰ ਹੋਰ ਭੜਕਾਉਣ ਦਾ ਕੰਮ ਕਰ ਰਿਹਾ, ਨਾ ਕਿ ਉਸਨੂੰ ਮਿਟਾਉਣ ਦਾ ਕੰਮ ਕਰ ਰਿਹਾ। ਯਾਨੀ ਕਿ ਜੋ ਬਾਹਰ ਦਾ ਹਰਿਮੰਦਰ ਹੈ, ਉਸਦੀ ਜਿਸ ਤਰੀਕੇ ਦੇ ਨਾਲ ਅਸੀਂ ਮਾਨ ਔਰ ਮਰਿਆਦਾ ਰੱਖਦੇ ਹਾਂ, ਜਿਸ ਤਰੀਕੇ ਦੇ ਨਾਲ ਉਸ ਨੂੰ ਮੱਥਾ ਟੇਕਦੇ ਹਾਂ, ਜਿਸ ਤਰੀਕੇ ਦੇ ਨਾਲ ਮਸਜਿਦਾਂ ਦੇ ਵਿੱਚ ਜਾ ਕੇ ਮਿਹਰਾਬ ਦੇ ਅੱਗੇ ਉਸ ਥੜੇ ਦੇ ਅੱਗੇ ਜਾ ਕਰਕੇ ਉਸ ਪਰਮਾਤਮਾ ਦਾ ਸਿੱਧਾ ਕਰਦੇ ਹਾਂ, ਜਿਸ ਤਰੀਕੇ ਦੇ ਨਾਲ ਗਿਰਜਾ ਦੇ ਅੰਦਰ ਜਾ ਕਰਕੇ ਇਸ ਮੂਰਤੀ ਦੇ ਅੱਗੇ, ਉਸ ਈਸ਼ਾ ਮਸੀਹ ਦੀ ਉਸ ਸੂਲੀ ਤੇ ਚੜੇ ਉਸ ਤਸਬੀਹ ਦੇ ਅੱਗੇ ਜਾ ਕਰਕੇ ਫਰਿਆਦ ਕਰਦੇ ਹਾਂ, ਝੁਕਦੇ ਹਾਂ, ਉਸੇ ਤਰੀਕੇ ਦੇ ਨਾਲ ਇਹ ਸਾਰੀ ਮਸਜਿਦ, ਇਹ ਸਾਰੇ ਮੰਦਰ, ਇਹ ਸਾਰੇ ਗੁਰਦੁਆਰੇ ਇਸ ਦੇਹ ਦੇ ਅੰਦਰ ਮੌਜੂਦ ਨੇ। ਇਹ ਅਸਲੀ ਮੰਦਰ, ਅਸਲੀ ਮਸਜਿਦ, ਅਸਲੀ ਗੁਰਦੁਆਰਾ ਇਹ ਦੇਹ ਹੈ, ਹਰ ਮੰਦਰ ਇਹ ਸਰੀਰ ਹੈ। ਇਹ ਸਰੀਰ ਦੇ ਅੰਦਰ ਉਹ ਅਖੁੱਟ ਭੰਡਾਰ ਭਰੇ ਨੇ, ਐਸੇ ਅਖੁੱਟ ਭੰਡਾਰ। ਅਖੁੱਟ ਦਾ ਭਾਵ ਹੈ ਕਿ ਉਹ ਕਦੀ ਖਤਮ ਹੀ ਨਹੀਂ ਹੋ ਸਕਦੇ, ਔਰ ਅਸੀਂ ਹਾਂ ਇਸ ਅਧੂਰੇ ਭੰਡਾਰਾਂ ਦੇ ਪਿੱਛੇ ਲੱਗੇ ਹਾਂ। ਇਹ ਅਧੂਰੇ ਭੰਡਾਰ ਨਾ ਅੱਜ ਤੱਕ ਕਦੀ ਪੂਰੇ ਹੋਏ ਨੇ, ਨਾ ਕੋਈ ਪੂਰੇ ਕਰ ਸਕਦਾ ਹੈ। ਅਗਰ ਇਹ ਸਾਡੇ ਖਾਤੇ ਦੇ ਵਿੱਚ ਹੁੰਦੇ, ਅਸੀਂ ਇਹਨਾਂ ਨੂੰ ਲਿਜਾਣ ਦੇ ਕਾਬਲ ਹੁੰਦੇ, ਤੇ ਸਾਡੇ ਤੋਂ ਪਹਿਲੇ ਹੀ ਲੋਕਾਂ ਨੇ ਬੁੱਕ ਕਰਾ ਦੇਣੇ ਸੀ। ਯਾਨੀ ਕਿ ਜਿਹੜੀ ਜ਼ਮੀਨ ਸਾਡੇ ਪੁਰਖਿਆਂ ਦੇ ਨਾਂ ਹੈ, ਅਸੀਂ ਅਗਰ ਉਹਨਾਂ ਦੇ ਨਾਂ ਨਹੀਂ ਰਹਿਣ ਦਿੱਤੀ ਤੇ ਸਾਡੇ ਬੱਚੇ ਇਹ ਜਗ੍ਹਾ ਸਾਡੇ ਨਾਂ ਕਿਸ ਤਰੀਕੇ ਦੇ ਨਾਲ ਰਹਿਣ ਦੇਣਗੇ। ਇਹ ਬੜਾ ਸੋਚਣ ਔਰ ਵਿਚਾਰਨ ਦਾ ਮਜ਼ਮੂਨ ਹੈ, ਯਾਨੀ ਕਿ ਸਾਰੀਆਂ ਵਸਤੂਆਂ ਇਸ ਜੀਵਾਤਮਾ ਨੂੰ ਇਸ ਪਿੰਜਰੇ ਦੇ ਵਿੱਚ ਆ ਕਰਕੇ ਆਪਣਾ ਕੰਮ ਕਰਨ ਲਈ ਦਿੱਤੀਆਂ ਗਈਆਂ। ਇਹ ਕਿਰਾਏ ਦੀ ਕੋਠਰੀ ਹੈ, ਇਸ ਕਿਰਾਏ ਦੀ ਕੋਠਰੀ ਦੇ ਵਿੱਚ ਰਹਿ ਕਰਕੇ ਅਸੀਂ ਆਪਣੇ ਜ਼ਿੰਦਗੀ ਦਾ ਕੰਮ ਕਰਨਾ ਹੈ। ਅਸੀਂ ਪਰਾਏ ਗਧੇ ਬਣੇ ਹੋਏ ਹਾਂ। ਪਰਾਏ ਗਧੇ ਦਾ ਕੀ ਭਾਵ ਹੈ? ਅਸੀਂ ਜਨਮ ਤੋਂ ਲੈ ਕਰਕੇ ਮਰਨ ਤੱਕ ਧੀਆਂ ਪੁੱਤਰ ਜ਼ਮੀਨ ਜਾਇਦਾਦ ਕੰਮ ਧੰਦੇ ਕਾਰਾਂ ਮੋਟਰਾਂ ਫੈਕਟਰੀਆਂ ਜ਼ਮੀਨ ਜਾਇਦਾਦ ਇਹਨਾਂ ਦੇ ਵਿੱਚ ਹੀ ਰਮੇ ਹੋਏ ਹਾਂ, ਇਹਨਾਂ ਦੀ ਪ੍ਰਤਪਾਲਨਾ ਕਰ ਰਹੇ ਹਾਂ, ਇਹਨਾਂ ਨੂੰ ਰਚੇ ਹੋਏ ਹਾਂ, ਇਹਨਾਂ ਦੇ ਗੁਣ ਗਾ ਰਹੇ ਹਾਂ। ਕਦੀ ਇਸ ਜੀਵਾਤਮਾ ਦਾ ਕੰਮ ਨਹੀਂ ਕੀਤਾ। ਇਹ ਜੀਵਾਤਮਾ ਨੂੰ ਆਪਣੇ ਘਰ ਪਹੁੰਚਾਉਣ ਲਈ ਅਸੀਂ ਕੋਈ ਉਦਮ ਨਹੀਂ ਕੀਤਾ। ਯਾਨੀ ਸਾਡਾ ਜਿਹੜਾ ਅਸਲੀ ਕੰਮ ਹੈ ਇਸ ਜੀਵਾਤਮਾ ਦਾ ਉਧਾਰ ਹੈ, ਯਾਨੀ ਕਿ ਆਤਮਾ ਨੂੰ ਪਤਨ ਦੇ ਮਾਰਗ ਤੋਂ ਹਟਾਉਣਾ ਹੈ, ਇਸ ਨੂੰ ਉੱਚੀ ਔਰ ਨਿਰਮਲ ਹੈ ਇਸ ਨੂੰ ਉਸ ਮੁਕਾਮ ਤੇ ਪਹੁੰਚਾਉਣਾ ਹੈ ਜਿੱਥੇ ਪਹੁੰਚ ਕਰਕੇ ਜਿਸ ਤਰੀਕੇ ਨਾਲ ਬੂੰਦ ਸਮੁੰਦਰ ਵਿੱਚ ਮਿਲ ਜਾਂਦੀ ਹੈ ਸਦਾ ਲਈ ਉਸਦਾ ਰੂਪ ਹੋ ਜਾਂਦੀ ਹੈ। ਅਨੰਤ ਗੁਣਾ ਦਾ ਸਵਾਮੀ ਅਥਾ ਸਮੁੰਦਰ ਉਹ ਸਾਗਰ ਜਿਸ ਦੀ ਅੰਤ ਕੋਈ ਪਾ ਨਹੀਂ ਸਕਦਾ। ਤੇ ਵਿਚਾਰ ਕਰਕੇ ਦੇਖੋ ਇੱਕ ਜੀਵਾਤਮਾ ਜੋ ਉਸਦਾ ਅੰਸ਼ ਹੈ ਕਿਸ ਤਰੀਕੇ ਦੇ ਨਾਲ ਉਸ ਪਰਮਾਤਮਾ ਦੇ ਗੁਣ ਉਹ ਵੀ ਇੱਕ ਚਾਰ ਦੀਵਾਰੀ ਇੱਕ ਮੰਦਰ ਜੋ ਕਿ ਇਸ ਸਰੀਰ ਨੇ ਇਸ ਮਨ ਦੇ ਹੁਕਮ ਦੇ ਨਾਲ ਬਣਾਇਆ ਹੈ ਉਸਦੇ ਵਿੱਚ ਜਾ ਕਰਕੇ ਲਫ਼ਜ਼ਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਉਸਦੀ ਮਹਿਮਾ ਗਾ ਸਕਦੀ ਹੈ, ਉਸਦੇ ਗੁਣ ਗਾ ਸਕਦੀ ਹੈ। ਯਾਨੀ ਕਿ ਅਗਰ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਜਿਸ ਤਰੀਕੇ ਨਾਲ ਇੱਕ ਮਛਲੀ ਇੱਕ ਸਮੁੰਦਰ ਦਾ ਗੁਣ ਨਹੀਂ ਗਾ ਸਕਦੀ, ਉਸਦੀ ਵਿਆਪਕਤਾ ਨੂੰ ਨਹੀਂ ਜਾਣ ਸਕਦੀ, ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਵੀ ਅਧੂਰੀ ਹੈ, ਇਸ ਕਾਬਲ ਨਹੀਂ ਹੈ ਕਿ ਉਸ ਨੂੰ ਜਾਣ ਸਕੇ ਉਸਦਾ ਗੁਣ ਗਾ ਸਕੇ। ਇਹ ਕਦੋਂ ਪੂਰੀ ਹੋਏਗੀ? ਜਦੋਂ ਉਸ ਸੱਚ ਨੂੰ ਪ੍ਰਾਪਤ ਕਰ ਲਏਗੀ, ਉਸ ਹੱਕ ਦੀ ਆਵਾਜ਼ ਨੂੰ ਜੋ ਜੋਤ ਸਰੂਪ ਹੈ ਉਸ ਨੂੰ ਜਾਣ ਲਏਗੀ, ਜਿਸ ਲਈ ਅੰਦਰ ਦੇ ਵਿੱਚ ਸਿਮਟ ਕਰਕੇ ਦਸਵੇਂ ਦਵਾਰ ਤੇ ਉਸ ਆਵਾਜ਼ ਨੂੰ ਸੁਣੇਗੀ, ਉਸ ਜੋਤ ਦੇ ਦਰਸ਼ਨ ਕਰੇਗੀ, ਉਸ ਵੇਲੇ ਇਹ ਨਿਰਮਲ ਹੋਏਗੀ ਔਰ ਇਸ ਕਾਬਲ ਬਣੇਗੀ ਕਿ ਉਹ ਸੱਚੇ ਹਰ ਮੰਦਰ ਨੂੰ ਪ੍ਰਾਪਤ ਕਰ ਸਕੇ, ਉੱਥੇ ਜਾ ਕਰਕੇ ਉਸ ਸਰੋਵਰ ਦਾ ਸਨਾਨ ਕਰ ਸਕੇ ਜਿਹੜਾ ਕਿ ਪਾਰ ਬ੍ਰਹਮ ਦੇ ਵਿੱਚ ਹੈ, ਔਰ ਇਹਦੀ ਸਾਰੀ ਮੈਲ ਉਤਰ ਜਾਏਗੀ ਔਰ ਤਦ ਹੀ ਜਾ ਕਰਕੇ ਇਸ ਦੇ ਅੰਦਰ ਉਹ ਮੱਛਲੀ ਵਾਲੀ ਤੜਫ ਪੈਦਾ ਹੋਏਗੀ, ਉਸ ਤੜਫ ਤਾਂ ਕਿ ਉਸ ਮੂਲ ਦੇ ਵਿੱਚ ਸਮਾ ਸਕੇ। ਉਸੀ ਵੇਲੇ ਉਹ ਸੱਚੀ ਪ੍ਰੀਤ ਪੈਦਾ ਹੁੰਦੀ ਹੈ, ਉਸੀ ਵੇਲੇ ਸਤਿਗੁਰੂ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਇਹ ਲੀਨ ਹੋ ਕਰਕੇ ਪੌੜੀ ਦਰ ਪੌੜੀ ਚੜ੍ਹਦੀ ਹੋਈ ਉਹ ਸੱਚ ਨੂੰ ਪ੍ਰਾਪਤ ਕਰ ਲੈਂਦੀ ਹੈ, ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਹਾਂ। ਗੁਰੂ ਸਾਹਿਬਾਂ ਨੇ, ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਕੁਝ ਤੁਕਾਂ ਦਿੱਤੀਆਂ ਨੇ, ਹਰਿਮੰਦਰ ਸਾਹਿਬ ਦੇ ਵਿੱਚ ਇਸ ਬਾਣੀ ਨੂੰ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਹਰਿਮੰਦਰ ਕੀ ਹੈ ਔਰ ਇਸ ਹਰਿਮੰਦਰ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰਦੇ ਹਾਂ। ਉਹ ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਤੂੰ ਵੇਖ ਪਹਿਚਾਣ ਕਰ, ਕੀ ਪਹਿਚਾਣ ਕਰ? ਹਰਿਮੰਦਰ ਤੇਰੇ ਨਾਲ। ਹਰਿਮੰਦਰ ਕੀ ਹੈ? ਹਰੀ ਦਾ ਰਹਿਣ ਦੀ ਜਗ੍ਹਾ, ਹਰੀ ਦਾ ਮੰਦਰ। ਇਹ ਦੇਹ ਇਹ ਤੇਰੇ ਨਾਲ ਹੈ, ਹਰ ਪਲ ਹਰ ਘੜੀ ਉਹ ਤੇਰੇ ਨਾਲ ਵਸ ਰਿਹਾ ਹੈ ਔਰ ਕਿਸ ਤਰੀਕੇ ਹਰਿਮੰਦਰ ਸ਼ਬਦ ਖੋਜੀਏ, ਹਰਨਾਮਾ ਲਈ ਦਿਆ। ਯਾਨੀ ਕਿ ਹਰੀ ਦੇ ਮੰਦਰ ਦੇ ਵਿੱਚ ਹਰੀ ਦੀ ਖੋਜ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ? ਉਹ ਹੈ ਸ਼ਬਦ ਦੀ ਖੋਜ, ਸ਼ਬਦ ਦੇ ਦੁਆਰਾ। ਸ਼ਬਦ ਜਾਂ ਸ਼ਬਦ ਕੀ ਹੈ? ਉਹ ਹੱਕ ਦੀ ਆਵਾਜ਼ ਜੋ ਕਿ ਜੋਤ ਸਰੂਪ ਹੈ, ਯਾਨੀ ਕਿ ਉਸ ਹੱਕ ਦੀ ਆਵਾਜ਼ ਨੂੰ ਜਦੋਂ ਜੀਵਾਤਮਾ ਅੰਦਰ ਦੇ ਵਿੱਚ ਪ੍ਰਾਪਤ ਕਰ ਲੈਂਦੀ ਹੈ ਤਾਂ ਹੀ ਜਾ ਕਰਕੇ ਹਰ ਕਾਮੋ ਲੈ ਸਮਾਨ, ਯਾਨੀ ਕਿ ਉਹ ਹਰੀ ਦਾ ਨਾਮ ਯਾਨੀ ਕਿ ਸ਼ਬਦ ਰੂਪ ਜੋ ਹੈ, ਯਾਨੀ ਕਿ ਉਹ ਤੁੰਕਾਰੇ ਦੇ ਰਿਹਾ ਹੈ, ਕਿਸ ਤਰੀਕੇ ਨਾਲ ਪ੍ਰਾਪਤ ਹੋ ਸਕਦਾ ਹੈ? ਜਦੋਂ ਜੀਵਾਤਮਾ ਨੌ ਦੁਆਰਿਆਂ ਚੋਂ ਨਿਕਲ ਕਰ ਦਸਵੇਂ ਦੁਆਰ ਪਹੁੰਚਦੀ ਹੈ, ਉਹ ਦਸਵੇਂ ਦੁਆਰ ਉਸਨੂੰ ਸਤਿਗੁਰੂ ਨੂਰਾਨੀ ਰੂਪ ਵਿੱਚ ਪ੍ਰਗਟ ਹੋ ਕਰਕੇ ਉਹ ਹੱਕ ਦੀ ਆਵਾਜ਼ ਦਿੰਦੇ ਨੇ। ਉਹ ਉਸਨੂੰ ਅਸੀਂ ਸ਼ਬਦ ਕਹਿੰਦੇ ਹਾਂ, ਨਾਮ ਕਹਿੰਦੇ ਹਾਂ, ਕੀਰਤਨ ਕਹਿੰਦੇ ਹਾਂ। ਇਸ ਨਾਮ ਔਰ ਸ਼ਬਦ ਉਸ ਕੀਰਤਨ ਨੂੰ ਪ੍ਰਾਪਤ ਕਰਕੇ ਸੁਣ ਕਰਕੇ ਇਹ ਜੀਵਾਤਮਾ ਜੋ ਹੈ ਉਹ ਸੱਚੀ ਧੁੰਮ ਨੂੰ ਜਿਹੜੀ ਕਿ ਪਾਰ ਬ੍ਰਹਮ ਦੇ ਵਿੱਚ ਹੁੰਦੀ ਹੈ ਨਿਮਤ ਸਿਮਰਤ ਜਦ ਛੁੱਟੇ, ਯਾਨੀ ਕਿ ਇੱਕ ਘੜੀ ਦੇ ਸਿਮਰਨ ਦੇ ਨਾਲ ਇਸ ਜੀਵਾਤਮਾ ਦਾ ਛੁਟਕਾਰਾ ਹੋ ਜਾਂਦਾ ਹੈ। ਤੇ ਉਹ ਨਿਮਕ ਸਿਮਰਨ ਕਿਹੜਾ ਹੈ? ਇਹ ਬੜੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਅਸੀਂ ਅਗਰ ਦਸਵੇਂ ਦੁਆਰ ਜਾ ਕਰਕੇ ਇਸ ਧੁੰਮ ਨੂੰ ਇਸ ਆਵਾਜ਼ ਨੂੰ ਸੁਣ ਵੀ ਲੈਂਦੇ ਹਾਂ ਨਾ, ਤਦ ਵੀ ਜੀਵਾਤਮਾ ਆਵਾਗਮਨ ਤੋਂ ਮੁਕਤ ਨਹੀਂ ਹੁੰਦੀ। ਕਿਉਂ? ਕਿਉਂਕਿ ਇੱਥੇ ਜੋ ਆਵਾਜ਼ ਸਾਨੂੰ ਸੁਣਾਈ ਦਿੰਦੀ ਹੈ ਸਤਿਗੁਰੂ ਸਾਨੂੰ ਇਹ ਆਵਾਜ਼ ਬਖਸ਼ਦੇ ਨੇ, ਇਹ ਆਵਾਜ਼ ਅਧੂਰੀ ਹੈ ਕਿਉਂਕਿ ਮੰਡਲ ਵੀ ਅਧੂਰਾ ਹੈ, ਇਹਦੀਆਂ ਵਸਤੂਆਂ ਵੀ ਅਧੂਰੀਆਂ ਨੇ, ਇਸ ਕਰਕੇ ਆਵਾਜ਼ ਵੀ ਅਧੂਰੀ ਹੈ। ਪਰ ਵਿਚਾਰ ਕਰਕੇ ਦੇਖੋ ਇਸ ਜੜ ਮੰਡਲ ਦੇ ਵਿੱਚ ਇਹ ਚੇਤਨ ਸਰੂਪ ਜੀਵਾਤਮਾ ਮੌਜੂਦ ਹੈ, ਉਸਦੇ ਬਾਵਜੂਦ ਇਹ ਆਵਾਜ਼ ਸਾਨੂੰ ਸੁਣਾਈ ਨਹੀਂ ਦੇ ਰਹੀ। ਕਿਆ ਆਵਾਜ਼ ਦੇ ਵਿੱਚ ਕਮੀ ਹੈ? ਨਹੀਂ, ਆਵਾਜ਼ ਦੇ ਵਿੱਚ ਕੋਈ ਕਮੀ ਨਹੀਂ ਹੈ। ਫਿਰ ਇਹ ਜੋ ਜੜ ਚੇਤਨ ਦੀਆਂ ਜੋ ਮਿਕਸ ਯਾਨੀ ਕਿ ਮਾਇਆ ਦੀ ਵਸਤੂ ਬਣੀ ਹੈ, ਮਨ ਔਰ ਮਾਇਆ ਦੇ ਨਾਲ ਜੋ ਰਚਨਾ ਹੈ, ਇਸ ਦੇ ਵਿੱਚ ਮਾਇਆ ਦਾ ਪ੍ਰਭਾਵ ਜ਼ਿਆਦਾ ਹੈ। ਉਹ ਜਿੱਥੇ ਮਾਇਆ ਦਾ ਪ੍ਰਭਾਵ ਜ਼ਿਆਦਾ ਹੋਏਗਾ ਨਾ, ਉੱਥੇ ਜੋ ਪਰਮ ਚੇਤਨ ਦੇ ਅੰਸ਼ ਹੋਣਗੇ ਉਹ ਹੌਲੇ ਹੌਲੇ ਉਹਦੀ ਸਮਰੱਥਾ ਘਟਦੀ ਜਾਏਗੀ, ਉਹ ਲੁਪਤ ਹੁੰਦੇ ਜਾਣਗੇ। ਔਰ ਜੋ ਜੋ ਅਸੀਂ ਇਸ ਮਾਇਆ ਚੋਂ ਨਿਕਲਦੇ ਜਾਵਾਂਗੇ, ਉਸੇ ਤਰੀਕੇ ਦੇ ਨਾਲ ਇਹ ਚੇਤਨ ਵਸਤੂ ਜੋ ਹੈ ਨਾ ਪ੍ਰਗਟ ਹੁੰਦੀ ਜਾਏਗੀ। ਕੋਰੇ ਜੀਵਾਤਮਾ ਪਿਛਲੇ ਮਨ ਔਰ ਮਾਇਆ ਦੇ ਪ੍ਰਭਾਵ ਚੋਂ ਨਿਕਲਦੀ ਹੈ ਤਿਉਂ ਤੋਂ ਇਹ ਨਿਰਮਲ ਹੁੰਦੀ ਹੈ। ਨਿਰਮਲ ਦਾ ਭਾਵ ਕੀ ਹੈ? ਇਸ ਦੀ ਤਾਕਤ ਇਕੱਠੀ ਹੋਣ ਲੱਗ ਜਾਂਦੀ ਹੈ। ਇਸ ਦੀ ਤਾਕਤ ਕੀ ਹੈ? ਯਾਨੀ ਕਿ ਜੀਵਾਤਮਾ ਦਾ ਜੋ ਜਾਨ ਹੈ ਉਹ ਹੈ ਇੱਕ ਖਿਆਲ। ਖਿਆਲ ਇੱਕ ਲਫ਼ਜ਼ ਹੈ, ਜਾਨ ਜੋ ਹੈ ਇੱਕ ਤਕਨੀਕੀ ਸਰੂਪ ਹੈ ਔਰ ਇਸ ਨੂੰ ਅਸੀਂ ਲਫ਼ਜ਼ਾਂ ਦੇ ਨਾਲ ਨਹੀਂ ਜਾਣ ਸਕਦੇ। 52 ਅੱਖਰਾਂ ਜਾਂ 38 ਅੱਖਰਾਂ ਦੇ ਵਿੱਚ ਜਮ੍ਹਾਂ ਤੱਡਾ ਕਰਕੇ ਅਸੀਂ ਜੋ ਲਫ਼ਜ਼ ਬਣਾਉਂਦੇ ਹਾਂ ਇਸ ਦੇ ਨਾਲ ਇਸ ਰੂਹਾਨੀਅਤ ਦੇ ਮਜ਼ਮੂਨ ਨੂੰ ਜਾਣਿਆ ਹੀ ਨਹੀਂ ਜਾ ਸਕਦਾ। ਯਾਨੀ ਗਾਂ ਔਰ ਖਾਂ ਅਸੀਂ ਕੱਖ ਵੀ ਨਹੀਂ ਜਾਣ ਸਕਦੇ। ਅਗਰ ਇਸ ਨੂੰ ਜਾਣਨਾ ਚਾਹੁੰਦੇ ਹਾਂ ਤੇ ਇਸ ਲਈ ਜ਼ਰੂਰੀ ਗੱਲ ਹੈ ਕਿ ਸਾਨੂੰ ਇਹ ਚੇਤਨ ਹੋਣਾ ਪਏਗਾ। ਉਸ ਪਰਮ ਚੇਤਨ ਨੂੰ ਜਾਣਨ ਵਾਸਤੇ ਇਹ ਜੀਵਾਤਮਾ ਜਦੋਂ ਇਕੱਠੀ ਹੋਏਗੀ, ਯਾਨੀ ਕਿ ਇਹਦੀ ਜਾਨ ਜੋ ਖਿਆਲ ਦੇ ਰੂਪ ਦੇ ਵਿੱਚ ਮਨ ਕੀ ਕਰਦਾ ਹੈ, ਇਹ ਜੋ ਇਸ ਦੀ ਜਾਨ ਹੈ ਇੱਕ ਤਾਕਤ ਹੈ। ਇੱਕ ਤਾਕਤ ਕੀ ਹੈ? ਇਹ ਖਿਆਲ ਹੈ। ਇਸ ਖਿਆਲ ਨੂੰ ਲੈ ਕਰਕੇ ਇਹ ਮਨ ਨੌਂ ਦੁਆਰਾਂ ਦੇ ਜ਼ਰੀਏ ਸਾਰੇ ਸੰਸਾਰ ਪੂਰੇ ਬ੍ਰਹਿਮੰਡ ਦੇ ਵਿੱਚ ਫੈਲਾ ਦਿੰਦਾ ਹੈ। ਉਹ ਜਿਸ ਲਈ ਇਸਦੀ ਜਾਨ ਫੈਲ ਗਈ, ਹੁਣ ਵਿਚਾਰ ਕਰਕੇ ਦੇਖੋ ਇੱਕ ਜੀਵਾਤਮਾ ਜੋ ਹੈ ਸਰੀਰ ਦੇ ਵਿੱਚੋਂ ਨਿਕਲ ਜਾਏ ਤੇ ਅਸੀਂ ਸਰੀਰ ਨੂੰ ਕੀ ਸੰਜਾ ਦਿੰਦੇ ਹਾਂ ਮੁਰਦੇ? ਪਰ ਇਸ ਵਕਤ ਵਿਚਾਰ ਕਰਕੇ ਦੇਖ ਲਓ ਇਸ ਜੀਵਾਤਮਾ ਦੀ ਸੱਚਮੁੱਚ ਇੱਕ ਮੁਰਦੇ ਵਾਲੀ ਹਾਲਤ ਹੋਈ ਹੈ, ਬਿਲਕੁਲ ਮੁਰਦੇ ਵਾਕਣ ਪਈ ਹੋਈ ਹੈ। ਕਿਉਂ? ਕਿਉਂਕਿ ਉਸਦੀ ਜੋ ਜਾਨ ਹੈ ਇਸ ਮਨ ਨੇ ਕਾਬੂ ਚ ਕੀਤੀ ਹੈ ਔਰ ਇਹ ਸਾਰੇ ਨੌਂ ਦੁਆਰਾਂ ਦੇ ਜ਼ਰੀਏ ਸਾਰੇ ਜਗ੍ਹਾ ਤੇ ਫੈਲਾ ਦਿੱਤੀ। ਉਹ ਜੋ ਰੂਹਾਨੀਅਤ ਦਾ ਮਜ਼ਮੂਨ ਹੈ, ਇਹ ਵਿਚਾਰਨ ਦਾ ਮਜ਼ਮੂਨ ਹੈ, ਸਮਝਣ ਦਾ ਮਜ਼ਮੂਨ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਸ ਜਾਨ ਨੂੰ ਇਕੱਠਾ ਕਰਨਾ ਹੈ, ਇਸ ਜਾਨ ਨੂੰ ਲਪੇਟਣਾ ਹੈ। ਯਾਨੀ ਕਿ ਇਹ ਮਨ ਦਾ ਸੰਘ ਜਦੋਂ ਅਸੀਂ ਛੱਡਾਂਗੇ, ਮਨ ਵਿਸ਼ੇ ਵਿਕਾਰਾਂ ਦਾ ਸੰਘ ਛੱਡੇਗਾ, ਯਾਨੀ ਕਿ ਵਿਸ਼ੇ ਵਿਕਾਰਾਂ ਦਾ ਸੰਘ ਛੱਡਣ ਦੇ ਨਾਲ ਹੀ ਇਸ ਦੀ ਤਾਕਤ ਇਕੱਠੀ ਹੋਣ ਲੱਗ ਜਾਏਗੀ। ਯਾਨੀ ਇਹ ਖਿਆਲ ਇਕੱਠਾ ਹੋਣ ਲੱਗ ਜਾਏਗਾ, ਖਿਆਲ ਫੈਲੇਗਾ ਨਹੀਂ। ਔਰ ਜਿਉਂ ਜਿਉਂ ਇਹ ਖਿਆਲ ਇਕੱਠਾ ਹੋਣ ਲੱਗੇਗਾ ਨਾ, ਤਿਉਂ ਤੋਂ ਇਸ ਆਤਮਾ ਦੇ ਵਿੱਚ ਜਾਨ ਪੈਣ ਲੱਗ ਜਾਏਗੀ, ਯਾਨੀ ਕਿ ਨਿਰਮਲ ਹੋਣ ਲੱਗ ਜਾਏਗੀ। ਯਾਨੀ ਇਹ ਨੌਂ ਦੁਆਰਾਂ ਚੋਂ ਸਿਮਟਣ ਲੱਗ ਜਾਏਗੀ, ਇਹ ਇਕੱਠੀ ਹੋਣ ਲੱਗ ਜਾਏਗੀ। ਔਰ ਇਹ ਨੌਂ ਦੁਆਰੇ 1, 2, 3, 4 ਇਕੱਠੇ ਕਰਦੇ ਹੋਏ ਇਸ ਲਈ 10ਵੇਂ ਦੁਆਰ ਪਹੁੰਚ ਜਾਏਗੀ ਨਾ, ਉਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਮਨ ਦੇ ਪ੍ਰਭਾਵ ਚੋਂ ਨਿਕਲ ਗਈ। ਯਾਨੀ ਕਿ ਇਹ ਖਿਆਲ ਜੋ ਇਸਦੀ ਤਾਕਤ ਸੀ, ਇਹ ਸਾਰੀ ਤਾਕਤ 10ਵੇਂ ਦੁਆਰ ਇਕੱਠੀ ਹੋ ਗਈ। ਜਦੋਂ 10ਵੇਂ ਦੁਆਰੇ ਤਾਕਤ ਇਕੱਠੀ ਹੋ ਜਾਏਗੀ ਤਾਂ ਹੀ ਜਾ ਕਰਕੇ ਉਹ ਆਵਾਜ਼ ਜਿਹੜੀ ਕਿ ਹਰ ਪਲ ਹਰ ਘੜੀ ਹਰ ਜੀਵਾਤਮਾ ਦੇ ਵਿੱਚ ਮੌਜੂਦ ਹੈ, ਪਰ ਉਸਨੂੰ ਮਿਲਣ ਲਈ ਉਸ ਪਰਮਾਤਮਾ ਨੇ ਇੱਕ ਨਿਯਮ ਬਣਾਇਆ ਹੈ ਕਿ ਮੈਂ ਤੁਹਾਨੂੰ ਜਦੋਂ ਵੀ ਮਿਲਾਂਗਾ ਸਿਰਫ 10ਵੇਂ ਦੁਆਰ, ਉਹ ਵੀ ਮਨੁੱਖੇ ਜਨਮ ਵਿੱਚ ਮਿਲਾਂਗਾ। ਯਾਨੀ ਕਿ ਖਾਸ ਮਹਿਲ ਦੀ ਜਗ੍ਹਾ ਜਿਹੜੀ ਹੈ ਉਹ 10ਵਾਂ ਦੁਆਰ ਹੈ। ਯਾਨੀ ਕਿ 84 ਲੱਖ ਜੂਨ ਦੇ ਵਿੱਚ ਜੜ ਔਰ ਚੇਤਨ ਦੇ ਵਿੱਚ ਇਹ ਆਵਾਜ਼ ਮੌਜੂਦ ਹੈ, ਪਰ ਸਾਨੂੰ ਸੁਣਾਈ ਇਸੀ ਕਰਕੇ ਨਹੀਂ ਦਿੰਦੀ ਕਿਉਂਕਿ ਇਹ ਜੀਵਾਤਮਾ ਦੀ ਜੋ ਜਾਨ ਹੈ ਉਹ ਫੈਲੀ ਹੋਈ ਹੈ। ਅਗਰ ਇਹ ਆਵਾਜ਼ ਇਕੱਠੀ ਕਰ ਲਈਏ, ਇਹ ਜਾਨ ਇਕੱਠੀ ਕਰ ਲਈਏ, ਉਹ ਜੀਵਾਤਮਾ ਜਿਹੜੀਆਂ ਨੇ ਉਹ ਜਿਸਲੇ ਕਹਿੰਦੀਆਂ ਨੇ ਨਾ ਕਿ ਹਰ ਪਲ ਹਰ ਘੜੀ ਜਗਤ ਦੀ ਹਰ ਵਸਤੂ ਦੇ ਵਿੱਚ ਉਹ ਪਰਮਾਤਮਾ ਰਮਿਆ ਹੋਇਆ ਹੈ, ਤੇ ਕਿਉਂ? ਕਿਉਂਕਿ ਉਹਨਾਂ ਦੀ ਜੀਵਾਤਮਾ ਇਹ ਤਾਕਤ ਅੰਦਰ ਦੇ ਵਿੱਚ ਇਕੱਠੀ ਹੋ ਚੁੱਕੀ ਹੈ ਔਰ ਉਹ ਇਕੱਠੀ ਤਾਕਤ ਦੇ ਨਾਲ ਇਹਨਾਂ ਅੱਖਾਂ ਦੇ ਨਾਲ ਵੀ ਇਸ ਜਗਤ ਨੂੰ ਜਦੋਂ ਦੇਖਦੇ ਨੇ ਤੇ ਕਿਆ ਜੜ ਕਿਆ ਚੇਤਨ ਉਹਨਾਂ ਨੂੰ ਉਹ ਪਰਮਾਤਮਾ ਰਮਿਆ ਹੋਇਆ ਨਜ਼ਰ ਆਉਂਦਾ ਹੈ। ਤਾਂ ਸੰਗਤ ਜੀ, ਇਹ ਬੜੇ ਵਿਚਾਰ ਕਰਨ ਵਾਲੀ ਗੱਲ ਹੈ ਕਿ ਜਦ ਤੱਕ ਇਹ ਜੀਵਾਤਮਾ ਦੀ ਤਾਕਤ ਇਕੱਠੀ ਨਹੀਂ ਨਾ ਹੋਏਗੀ ਤਦ ਤੱਕ ਅਸੀਂ ਅੰਤਰ ਦੇ ਵਿੱਚ ਪਰਮਾਤਮਾ ਨੂੰ ਜਾਣ ਨਹੀਂ ਸਕਦੇ ਜੋ ਕਿ ਸ਼ਬਦ ਰੂਪ ਵਿੱਚ ਹੈ, ਔਰ ਜਦ ਤੱਕ ਉਸ ਨੂੰ ਅਸੀਂ ਨਹੀਂ ਜਾਣ ਲਵਾਂਗੇ ਇਸ ਜਗਤ ਦੀਆਂ ਵਸਤੂਆਂ ਦੇ ਵਿੱਚ ਸਾਡਾ ਇਹ ਕਹਿਣਾ ਕਿ ਪਰਮਾਤਮਾ ਹੈ। ਔਰ ਅਗਰ ਗੁਰੂ ਸਾਹਿਬਾਂ ਨੇ ਸ਼ੁਰੂ ਸਪਸ਼ਟ ਕੀਤਾ ਕਿ ਸਾਰੇ ਮਤ ਔਰ ਧਰਮ ਇਹ ਕਹਿੰਦੇ ਨੇ ਕਿ ਪਰਮਾਤਮਾ ਹੈ ਔਰ ਇੱਕ ਹੈ ਸਭ ਦੇ ਵਿੱਚ ਹੈ, ਤੇ ਫਿਰ ਲੜਾਈ ਕਿਸ ਗੱਲ ਦੀ ਹੈ? ਅਸੀਂ ਗਰਦਨ ਕਿਸ ਦੀ ਕੱਟਣ ਲੱਗੇ ਹੋਏ ਹਾਂ? ਯਾਨੀ ਕਿ ਇਹ ਭੁਲੇਖਾ ਹੈ, ਇਹ ਸੱਚਾਈ ਹੈ, ਔਰ ਸੱਚਾਈ ਹੋਣ ਦੇ ਬਾਅਦ ਵੀ ਝੂਠ ਹੈ। ਝੂਠਾ ਕਿਉਂ ਹੈ? ਕਿਉਂਕਿ ਸਾਨੂੰ ਇਹ ਨਜ਼ਰ ਨਹੀਂ ਆਉਂਦਾ, ਔਰ ਜਦੋਂ ਜੀਵਾਤਮਾ ਅੰਦਰ ਦੇ ਵਿੱਚ ਉਹ ਦੇਖ ਲੈਂਦੀ ਹੈ ਨਾ, ਉਹ ਤਾਕਤ ਹੀ ਬਾਹਰ ਵੀ ਉਸਨੂੰ ਹਰ ਜਗ੍ਹਾ ਜੜ ਔਰ ਚੇਤਨ ਦੇ ਵਿੱਚ ਉਹ ਰਮਿਆ ਹੋਇਆ ਨਜ਼ਰ ਆਉਂਦਾ ਹੈ। ਇਸੇ ਕਰਕੇ ਸੰਤਾਂ ਨੇ ਉਸਦਾ ਨਾਮ ਜੋ ਹੈ ਰਾਮ ਰੱਖਿਆ ਸੀ। ਬੜੇ ਪਿਆਰ ਦੇ ਨਾਲ ਉਸਨੂੰ ਰਾਮ ਕਹਿ ਕਰਕੇ ਪੁਕਾਰਦੇ ਸਨ। ਰਾਮ ਇਸ ਕਰਕੇ ਕਹਿੰਦੇ ਸਨ ਕਿਉਂਕਿ ਉਹ ਸ੍ਰਿਸ਼ਟੀ ਦੇ ਜੜ ਔਰ ਚੇਤਨ ਸਭ ਦੇ ਵਿੱਚ ਰਮਿਆ ਹੋਇਆ ਹੈ, ਰਮਈਆ ਹੈ। ਰਮਈਏ ਨੂੰ ਰਾਮ ਕਿਹਾ ਸੀ। ਜੋ ਕਾਲ ਨੇ ਕੀ ਕੀਤਾ ਕਿ ਉਸ ਰਾਮ ਦੀ ਇੱਕ ਨਕਲ ਬਣਾ ਦਿੱਤੀ। ਉਹ ਇਹ ਬਹੁਤ ਹੀ ਕਠੋਰ ਚੀਜ਼ ਹੈ ਕਾਲ। ਉਸਨੇ ਬੜੀ ਸਿਆਣਤ ਦੇ ਨਾਲ ਯਾਨੀ ਕਿ ਵਿਚਾਰ ਕਰਕੇ ਦੇਖੋ ਸਾਡੀ ਜੀਵਾਤਮਾ ਦੇ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਕਿਸ ਦਾ ਰਹਿੰਦਾ ਹੈ? ਜਿਸ ਦਾ ਸੰਗ ਸਭ ਤੋਂ ਜ਼ਿਆਦਾ ਕੀਤਾ ਜਾਏ, ਯਾਨੀ ਕਿ ਮਨ ਦਾ ਸੰਗ ਕਰਦੀ ਹੈ, ਮਨ ਵਿਸ਼ੇ ਵਿਕਾਰਾਂ ਦਾ ਸੰਗ ਕਰਦਾ ਹੈ, ਤੇ ਵਿਸ਼ੇ ਵਿਕਾਰਾਂ ਦਾ ਪ੍ਰਭਾਵ ਇਸ ਜੀਵਾਤਮਾ ਦੇ ਉੱਪਰ ਸਭ ਤੋਂ ਜ਼ਿਆਦਾ ਰਹਿੰਦਾ ਹੈ। ਇਸੇ ਕਰਕੇ ਇਸਦੀ ਤਾਕਤ ਜੋ ਹੈ ਫੈਲ ਜਾਂਦੀ ਹੈ। ਤੇ ਉਸ ਕਾਲ ਨੇ ਯਾਨੀ ਕਿ ਅਸਲ ਦੀ ਨਕਲ ਨੇ ਬੜੀ ਸਿਆਣਤ ਦੇ ਨਾਲ ਇੱਕ ਨਕਲ ਬਣਾਈ। ਉਸਨੇ ਜਦੋਂ ਦੇਖਿਆ ਕਿ ਸੰਤਾਂ ਨੇ ਇਸ ਭੇਦ ਨੂੰ ਪ੍ਰਗਟ ਕਰ ਦਿੱਤਾ ਹੈ, ਉਸ ਰਾਮ ਨੂੰ ਜੋ ਕਿ ਸ੍ਰਿਸ਼ਟੀ ਚ ਰਮਿਆ ਹੈ, ਉਹ ਸਤਪੁਰਸ਼ ਦੇ ਭੇਦ ਨੂੰ ਸਭ ਦੇ ਅੱਗੇ ਪ੍ਰਗਟ ਕਰਦਾ, ਇਹ ਤਾਂ ਸ੍ਰਿਸ਼ਟੀ ਖਾਲੀ ਹੋ ਜਾਏਗੀ, ਸਾਰੇ ਉਸ ਰਾਮ ਨੂੰ ਜਪਣ ਲੱਗ ਜਾਣਗੇ। ਤੇ ਉਸਨੇ ਕੀ ਕੀਤਾ? ਆਪਣੀ ਇੱਕ ਨਕਲ ਜੋ ਸੀ, ਜਿਸ ਨੂੰ ਅਸੀਂ ਉਸਦਾ ਬੇਟਾ ਕਹਿੰਦੇ ਹਾਂ ਵਿਸ਼ਨੂੰ ਭਗਵਾਨ, ਉਸਨੇ ਆਪਣੀ ਇੱਕ ਹੋਰ ਨਕਲ ਬਣਾਈ। ਉਹ ਰਾਮ ਜੋ ਦਸ਼ਰਥ ਦੇ ਘਰ ਜਿਸਨੇ ਜਨਮ ਲਿਆ,